Thank you. ਸਤਸੰਗ ਜਿਤਨੇ ਵੀ ਆਪ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਸਾਰੇ ਹੀ ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਸਫਲ ਔਰ ਪਵਿੱਤਰ ਕਰਦੇ ਰਹਿਣ ਦੀ ਚੇਤਨ ਕਰੋ। ਪਹਿਲੇ ਦਾਸ ਬੋਲਿਆ ਕਰੇ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਾਰੀ ਬੀਬੀਆਂ ਬੋਲਿਆ ਕਰੋ। ਹੁਕਮ ਨ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਹਾਂ ਲਾਲੇ ਕਾ ਜਾਇਆ, ਲਾਲਾ ਗਾਵੇ ਲਾਲੀ ਨਾਚੈ, ਭਗਤ ਕਰੋ ਤੇਰੀ ਰਾਇਆ। ਮੁੰਡ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ, ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਜੀ।
ਸੁਭਾਗਾ ਜੀ ਮੇਰਾ ਨਾਮ ਸੁਭਾਗਾ ਜੀ, ਸੁਭਾਗਾ ਜੀ ਮੇਰਾ ਨਾਮ ਸੁਭਾਗਾ ਜੀ। ਨਾਮ ਸੁਭਾਸ਼ਾ ਮੇਰਾ ਨਾਮ ਸੁਭਾਸ਼ਾ ਮੇਰਾ ਨਾਮ ਸੁਭਾਸ਼ਾ ਜੀ ਸੁਣ ਜਾ ਬਿਨ ਸਰੈਣ ਤੇਰੇ ਪਾਉ ਮਲੋਵਾ ਜਪਤ ਰਹਾ ਤੇਰਾ ਨਾਮ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ ਆਦ ਜੁਗਾਦ ਦਿਆਪਤ ਦਾਤਾ ਤੁਧ ਬਿਨ ਮੁਕਤ ਨ ਪਾਈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਸ਼ਾ ਜੀ ਲਾਲਾ ਗੋਲਾ ਮੇਰਾ ਨਾਮ ਸੁਭਾਸ਼ਾ ਜੀ ਲਾਲਾ ਗੋਲਾ ਮੇਰਾ ਨਾਮ ਸੁਭਾਸ਼ਾ ਮੁਰਖਰੀ ਦੀ ਲਾਲਾ ਮੇਰਾ ਨਾਮ ਸੁਭਾਸ਼ਾ ਜੀ ਨਾਮ ਸੁਭਾਸ਼ਾ ਜੀ ਨਾਮ ਸੁਭਾਸ਼ਾ ਮੇਰਾ ਨਾਮ ਸੁਭਾਸ਼ਾ ਜੀ ਨਾਮ ਸੁਭਾਸ਼ਾ ਜੀ
ਦਾ ਲਾਭ ਤਦ ਹੀ ਪ੍ਰਾਪਤ ਹੁੰਦਾ ਹੈ ਜਦੋਂ ਸਤਸੰਗ ਕਰਨ ਦੇ ਤਿੰਨ ਸੁਨਹਿਰੀ ਕਸੂਰ ਅਮਲ ਵਿੱਚ ਲਿਆਂਦੇ ਜਾਣ ਤਾਂ پہلا شردا ہے، دوسرا نرمانتا ہے، تیسرا چتری کی کاگرتا ہے۔ ستسنگی پرش واسطے یہ تین سنہری اصولوں اپنے عمل وچ لیا کے ستسنگ کرن دا عادی ہونا چاہیے۔ جنہوں نے یوں ستسنگ کرن دا سبھاؤ بنا لیا انہوں نے نقد شانتی سکھری ملتا ہے، اگے واسطے آتمک انتی بھی ہوں رہی۔ آؤ واحگرو انتریامی دی شرن ڈگیاں، جیو تمام دکھاں پاپاں تو بری ہوندا ہے۔ صاحب گرو تیغ بہادر مہاراج نویں پاتشاہ نے اس وشے تے چار اداہرن چار مثالاں دتیاں ہن، دنکا، تروں، گج اور اجامل۔ تروں دی بھی چار چل رہی ہے، تروں دی ماتا اس نوں کہندی ہے بیٹا واحگرو انتریامی دے بھجن کرن دے بےئنت فائدے ہیں، بےئنت لابھ ہیں، حساب تو پرے ہیں، ویوہارک پرمارتھک بےئنت اس دے فائدے ہیں۔ تو جو جو واحگرو دا بھجن کرتا ہے اوشی دکھاں پاپاں تو بری ہوندا ہے۔ تو اس دی بابت بھگت نام دیو جی جنہ دی باب تیوں دسیا، گوبند 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 سنگ نام دیو من لیا، آٹ دام پوچھی کرو ہوئے لاکھی نام۔
نام جپ کے لکھینا ہویا، نام چنگا اپنی کو بندا، جپ کے لکھینا ہویا، نام چنگا اپنی کو بندا۔ Thank you.
ਗੋਬਿੰਦ ਸਿੰਘ ਨਾਮ ਦੇ ਮਨ ਲੀਣਾ ਆੜ ਦਾਮ ਖੋਜੀ ਪਰੋ ਹੋਇਓ ਲਾਠੀ। ਸਾਡੇ ਦੇਸ਼ ਦੇ ਵਿੱਚ ਬਹੁਤਾ ਜਾਤਾਂ ਪਾਤਾਂ ਦਾ ਰਿਵਾਜ ਸੀ। ਜਿਹਾ ਜਿਹਾ ਕੋਈ ਕੰਮ ਕਰਦਾ ਸੀ ਉਹੋ ਜੀ ਉਹਦੀ ਜਾਤ ਦਾ ਨਾਂ ਪੈ ਜਾਂਦਾ ਸੀ। ਵਾਸਤਵ ਵਿਚਾਰ ਕਰਕੇ ਦੇਖੀਏ ਜਾਤ ਪਾਤ ਦਰਅਸਲ ਕੋਈ ਸਿੱਧ ਨਹੀਂ ਹੁੰਦੀ। ਸਾਰੇ ਸਰੀਰ ਪੀੜੀ ਤੋਂ ਲੈ ਕੇ ਬ੍ਰਹਮਾ ਤੱਕ ਪੰਜਾਂ ਤੱਤਾਂ ਦੇ ਬਣੇ ਹੋਏ ਹਨ। ਮਿੱਟੀ ਪਾਣੀ ਅੱਗ ਹਵਾ ਆਕਾਸ਼ ਇਹ ਠੋਸ ਜੜ ਚੀਜ਼ ਹੈ ਮੈਟਰ ਹੈ। ਬਾਕੀ ਚੇਤਨਾਤਮਾ ਵਹਿਰੂ ਦੀ ਅੰਸ਼ ਸਾਰਿਆਂ ਵਿੱਚ ਹੈ। ਉਹ ਨਾ ਚੇਤਨਾਤਮਾ ਦੀ ਕੋਈ ਜਾਤ ਪਾਤ ਹੈ ਨਾ ਪੰਜਾਂ ਤੱਤਾਂ ਦੀ ਕੋਈ ਜਾਤ ਪਾਤ ਸਿੱਧ ਹੁੰਦੀ ਹੈ। ਜਿਹਾ ਜਿਹਾ ਕੋਈ ਕੰਮ ਕਰਨ ਲੱਗ ਪਿਆ ਉਹ ਹਜਾ ਉਹਦੀ ਜਾਤ ਕਲਪੀ ਗਈ ਕਾਰਜ ਸਿੱਧੀ ਵਾਸਤੇ। ਜ਼ਮੀਨ ਦਾ ਕੰਮ ਕਰਨ ਲੱਗ ਪਿਆ ਉਸਨੂੰ ਜ਼ਮੀਨਦਾਰ ਕਹਿਣ ਲੱਗ ਪਏ। ਲੋਹੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਲੁਹਾਰ ਕਹਿਣ ਲੱਗ ਪਏ। ਸੋਨੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਸੁਨਾਰ ਕਹਿਣ ਲੱਗ ਪਏ। ਚਮੜੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਚਮਾਰ ਕਹਿਣ ਲੱਗ ਪਏ। ਯਾਨੀ ਜਾਤਾਂ ਕਲਪੀਆਂ ਹੋਈਆਂ ਕਾਰਜ ਸਿੱਧੀ ਵਾਸਤੇ। ਜਿਹਾ ਜਿਹਾ ਕੋਈ ਕੰਮ ਕਰਨ ਲੱਗ ਪਿਆ ਉਹ ਹਜਾ ਉਹਦਾ ਨਾਂ ਪੈ ਗਿਆ। ਪਰ ਉਸ ਸਮੇਂ ਦੇ ਵਿੱਚ ਜਾਤਾਂ ਪਾਤਾਂ ਦੀ ਖਿੱਚਾ ਖਿੱਚੀ ਬਹੁਤੀ ਸੀ। ਛੋਟੀਆਂ ਜਾਤਾਂ ਵਾਲਿਆਂ ਨੂੰ ਭਜਨ ਕਰਨ ਦੇ ਵਾਸਤੇ ਭਗਤੀ ਕਰਨ ਵਾਸਤੇ ਬੜੀਆਂ ਰੁਕਾਵਟਾਂ ਪੈਦਾ ਕੀਤੀਆਂ ਜਾਂਦੀਆਂ ਸਨ। ਸੋ ਇੱਥੇ ਜਾਤਾਂ ਦਾ ਨਾਂ ਲੈ ਕੇ ਗੁਰੂ ਜੀ ਨੇ ਦੱਸਿਆ ਵੀ ਵਾਹਿਗੁਰੂ ਦੀ ਭਗਤੀ ਮੈਦਾਨ ਦੀ ਖਿੱਤੂ ਹੈ, ਕੋਈ ਵੀ ਲੈ ਜਾਓ, ਕੋਈ ਵੀ ਕਰ ਸਕਦਾ। ਜਾਤ ਪਾਤ ਦਾ ਸਵਾਲ ਕੀ ਹੈ ਇੱਥੇ? ਸੋ ਗੁਰੂ ਜੀ ਦੱਸਦੇ ਨੇ ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀ। ਬੂਨਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਮੀਤ ਖੁਲਾ ਜੁਲਾਹਿਰੋ ਪਿਓ ਗੁਣੀ ਗਹੀਰਾ, ਸਰਦਾਸ਼ਟ ਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸਿੰਘ ਹਰ ਦਰਸ਼ਨ ਪਾਇਆ, ਸੈਨਣ ਆਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਵਨ ਭਗਤਾਂ ਮੈਂ ਗਣਿਆ। ਇਹ ਵਿਦ ਸੁਣ ਕੇ ਜਾਤ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵਰਫਲ। ਪੰਜ ਭਗਤਾਂ ਦਾ ਜ਼ਿਕਰ ਉਹਨਾਂ ਦੀ ਜਾਤਾਂ ਨਾਲ ਇਸੀ ਕਰਕੇ ਦਿੱਤੀਆਂ ਹਨ। ਨਾਮ ਦੇ ਜਾਤ ਦੇ ਛੀਂਬੇ ਸਨ। ਉਸ ਸਮੇਂ ਕੱਪੜੇ ਧੋਣੇ ਚੰਦੇ ਆਦਿ ਥਾਕਣੇ ਦਾ ਕੰਮ ਹੁੰਦਾ ਸੀ। ਸਹੀਆਂ ਦੱਸਦੇ ਹਨ ਜਦੋਂ ਇਹਨਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ, ਪਰਮੇਸ਼ਵਰ ਦੀ ਭਗਤੀ ਕੀਤੀ, ਭਗਤੀ ਕਰਨ ਕਰਕੇ ਮਨ ਦੀ ਇਕਾਗਰਤਾ ਵਾਹਿਗੁਰੂ ਵਿੱਚ ਹੋਈ। ਦੋਵੇਂ ਗੱਲਾਂ ਪ੍ਰਭ ਕੇਸ਼ਵਰਨ ਰਿੱਧ ਸਿੱਧ ਨੋ ਨਿਧ, ਪ੍ਰਭ ਕੇਸ਼ਵਰਨ ਗਿਆਨ ਧਿਆਨ ਤਤ ਬੁੱਧ, ਈਸ਼ਵਰੀ ਵਿਭੂਤੀ ਔਰ ਈਸ਼ਵਰ ਦੋਵੇਂ ਚੀਜ਼ਾਂ ਆ ਗਈਆਂ। ਸੂਰਜ ਦੇ ਸਾਹਮਣੇ ਮੂੰਹ ਕਰਕੇ ਕੋਈ ਚੱਲੇ ਛਾਂ ਆਪੀ ਪਿੱਛੇ ਪਿੱਛੇ ਚੱਲ ਪੈਂਦੀ ਹੈ। ਇਹ ਅਸੂਰੀ ਗੱਲ ਹੈ, ਯਤਨ ਨਹੀਂ ਕਰਨਾ ਪੈਂਦਾ ਵੀ ਛਾਂ ਨੂੰ ਮੈਂ ਆਪਣੇ ਪਿੱਛੇ ਖਿੱਚਾਂ, ਆਪੀ ਚੱਲ ਪਏਗੀ, ਸੂਰਜ ਵੱਲ ਮੂੰਹ ਕਰੋ। ਇਸੀ ਤਰ੍ਹਾਂ ਜਿਹਨਾਂ ਨੇ ਵਾਹਿਗੁਰੂ ਅੰਤਰਜਾਮੀ ਨਾਲ ਬਿਰਤੀ ਜੋੜੀ ਹੈ, ਸੋ ਜਿਹੜੀ ਪ੍ਰਾਰਬਧ ਰੂਪੀ ਮਾਇਆ ਹੈ ਆਪੀ ਪਿੱਛੇ ਚੱਲ ਪੈਂਦੀ ਹੈ। ਮੈਨੇ ਆਪੀ ਆਉਣਾ ਹੋਇਆ ਦੋ ਕਰ ਪਕੜੀ ਆਈ ਨਹੀਂ ਹਾਥ, ਪ੍ਰੀਤ ਕਰੀ ਚਾਲੀ ਨੇ ਸਾਥ, ਕਹੋ ਨਾਨਕ ਜਬ ਤਿਆਗ ਦੇਈ ਤੋ ਵੋ ਚਰਣੀ ਆਏ ਪਈ। ਮਾਇਆ ਦਾ ਸੁਭਾਵ ਹੈ। ਸੋ ਇਸ ਕਰਕੇ ਆਓ, ਨਾਮਦੇਵ ਜੀ ਨੇ ਜਦੋਂ ਗੋਬਿੰਦ ਗੋਬਿੰਦ, ਪਰਮੇਸ਼ਵਰ ਦੇ ਸਾਸਿੰਗ ਅਨੰਤ ਨਾਮ ਹਨ। ਵਾਹਿਗੁਰੂ ਇੱਕ ਹੈ, ਉਹਦਾ ਵਾਸਤਵ ਸਰੂਪ ਸਚਿਤ ਆਨੰਦ ਹੈ। ਨਾਮ ਉਹਦੇ ਅਨੇਕਾਂ ਹਨ, ਜਿਵੇਂ ਜਿਵੇਂ ਪਾਣੀ ਬਰਤਨ 'ਚ ਪਿਆ ਹੋਇਆ। ਪਾਣੀ ਅਸੀਂ ਪੰਜਾਬੀ 'ਚ ਉਸਨੂੰ ਪਾਣੀ ਕਹਿੰਦੇ ਹਾਂ, ਹਿੰਦੀ ਵਿੱਚ ਜਲ ਕਹਿੰਦੇ ਹਾਂ, ਅੰਗਰੇਜ਼ੀ 'ਚ ਵਾਟਰ ਕਹਿੰਦੇ ਹਾਂ, ਫਾਰਸੀ 'ਚ ਆਬ ਕਹਿੰਦੇ ਹਾਂ, ਅਰਬੀ 'ਚ ਉਬ ਕਹਿੰਦੇ। ਚੀਜ਼ ਉਹੀ ਹੈ, ਉਹਦੇ ਅਲੱਗ ਅਲੱਗ ਬੋਲੀ 'ਚ ਨਾਮ ਹੋਰ। ਇਸੀ ਤਰ੍ਹਾਂ ਸਾਰੀਆਂ ਸ਼ਕਤੀਆਂ ਜਿੱਥੋਂ ਸਭ ਕੁਛ ਪੈਦਾ ਹੁੰਦਾ ਹੈ, ਜਿਸ ਦੇ ਵਿੱਚ ਸਭ ਕੁਛ ਲੈ ਹੁੰਦਾ ਹੈ, ਜੋ ਸਭ ਦੇ ਅੰਦਰ ਬਾਹਰ ਪਰਿਪੂਰਨ ਹੈ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਜੋ ਕੁਛ ਉਸ ਤੋਂ ਹੀ ਪੈਦਾ ਹੋਇਆ ਹੈ। ਸੋ ਉਸਨੂੰ ਵਾਹਿਗੁਰੂ ਸਾਡੇ ਗੁਰੂ ਜੀ ਨੇ ਦੱਸਿਆ, ਅਤੇ ਹੋਰ ਮਤ ਮਤਾਂਤਰਾਂ ਵਾਲੇ ਉਹਦੇ ਅਲੱਗ ਅਲੱਗ ਨਾਮ ਰੱਖੇ ਹੋਏ ਹਨ। ਸੋ ਆਓ, ਗੁਰੂ ਨਾਨਕ ਦੇਵ ਮਹਾਰਾਜ ਅੱਜ ਜਲੰਧਰ ਦੀ ਸਾਰ ਕਰਦੇ ਕਰਦੇ ਅਯੁੱਧਿਆ ਦੇ ਬਾਹਰ ਬੈਠੇ। ਅਯੁੱਧਿਆ ਵਾਸੀ ਲੋਕ ਔਰ ਉੱਥੋਂ ਦੇ ਬੜੇ ਬੜੇ ਵਿਦਵਾਨ ਪੰਡਿਤ ਗੁਰੂ ਬਾਬਾ ਜੀ ਨੂੰ ਆ ਕੇ ਮਿਲਦੇ ਹਨ, ਬੈਠ ਕੇ ਹਜ਼ੂਰ ਦੇ ਦਰਸ਼ਨ ਕਰਦੇ ਹਨ, ਬਚਨ ਸੁਣਦੇ ਹਨ। ਉਹਨਾਂ ਪੰਡਿਤਾਂ ਨੇ ਬਚਨ ਚਲਾਇਆ, ਮਹਾਰਾਜ ਅਯੁੱਧਿਆ ਪੂਰੀ ਇੱਕ ਦਫ਼ਾ ਸਵਰਗਾਂ ਨੂੰ, ਇੱਕ ਦਫ਼ਾ ਬੈਕੁੰਠਾਂ ਨੂੰ ਜਾ ਚੁੱਕੀ ਹੋਈ ਹੈ। ਸਵਰਗ ਦੇ ਵੇਲੇ ਰਾਜਾ ਹਰੀ ਚੰਦ ਹੈ ਮਹਾਦਾਨੀ, ਜਿਸ ਦੀ ਦਾਨ ਦੀ ਪ੍ਰਸ਼ੰਸਾ, ਦਾਨ ਦੀ ਸ਼ੋਭਾ ਸੁਣ ਕੇ ਇੰਦਰ ਨੂੰ ਵੀ ਸਪਰਧਾ ਪੈਦਾ ਹੋ ਗਈ। ਉਸਨੇ ਇਸੀ ਕਰਕੇ ਹੀ ਵਿਸ਼ਵਾਮਿੱਤਰ ਦੇ ਨਾਲ ਮਿਲ ਕੇ ਇਹਨੂੰ ਕਰੜੀ ਕਸੌਟੀ ਲਗਾਈ ਸੀ, ਲੇਕਿਨ ਫਿਰ ਵੀ ਉਸ ਕਸੌਟੀ ਦੇ ਉੱਤੇ ਪਾਰ ਉੱਤਰੇ। ਅਖੀਰ ਇਹੋ ਜਿਹੇ ਵਰ ਲੈ ਲਏ ਸਾਰੀ ਅਯੁੱਧਿਆ ਪੂਰੀ ਸੁਰਗਾਂ ਨੂੰ ਜਾਵੇ। ਇਉਂ ਦੂਸਰੇ ਤ੍ਰੇਤੇ ਯੁੱਗ ਦੇ ਵਿੱਚ ਵਿਸ਼ਨੂੰ ਦਾ 14 ਕਲਾ ਅਵਤਾਰਾਂ ਚੰਦਰ ਜੀ ਮੰਨੇ ਹਨ, ਜਿਹਨਾਂ ਨਿਮਿਤ ਅਵਤਾਰ ਸੀ ਕੁੰਭਕਰਨ ਰਾਵਣ ਆਦਿ ਨੂੰ ਮਾਰਨ ਵਾਸਤੇ। ਉਹ ਵੀ ਆਪਣੀ ਪੁਰੀ ਨੂੰ ਇਹਨਾਂ ਬੈਕੁੰਠਾਂ ਨੂੰ ਲੈ ਗਏ ਹਨ। ਸੋਈਆਂ ਦੋ ਦਫ਼ਾ, ਇੱਕ ਦਫ਼ਾ ਸਵਰਗ ਨੂੰ, ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੇ। ਗੁਰੂ ਬਾਬਾ ਜੀ ਕਹਿੰਦੇ ਵੀ ਜੇਕਰ ਇਹ ਅਯੁੱਧਿਆ ਪੁਰੀ ਸਵਰਗ ਨੂੰ ਜਾਂ ਬੈਕੁੰਠ ਨੂੰ ਗਈ ਹੁੰਦੀ, ਇੱਥੇ ਕਿਉਂ ਵਸਦੀ ਹੁੰਦੀ? ਇਹ ਤਾਂ ਇੱਥੇ ਹੀ ਪਈ ਵਸਦੀ ਹੈ। ਉਹਨਾਂ ਅਰਜ਼ ਕੀਤੀ, ਠੀਕ ਹੈ ਇਹ ਤਾਂ ਗੱਲ ਮਹਾਰਾਜ, ਪਰ ਹਰੀ ਚੰਦ ਦੇ ਵਕਤ ਦੇ ਜਿਤਨੇ ਸਰੀਰਾਂ ਵਿੱਚ ਜੀਵ ਆਏ ਸਨ ਉਹ ਸਰੀਰਾਂ ਨੂੰ ਤਿਆਗ ਕੇ ਸੁਰਗਾਂ ਨੂੰ ਗਏ। ਰਾਮ ਚੰਦਰ ਜੀ ਦੇ ਵਕਤ ਵਿੱਚ ਜਿਤਨੇ ਸਨ ਉਹ ਸਰੀਰਾਂ ਨੂੰ ਤਿਆਗ ਕੇ, ਸਰੀਰ ਸਭ ਨੇ ਤਿਆਗਣੇ ਨੇ ਕਿਤੇ, ਜਿਹੜੇ ਆਤਮਾ ਹੈ ਜੀਵਾਤਮਾ ਹੈ ਇਹ ਮਰਨ ਵਾਲੀ ਚੀਜ਼ ਨਹੀਂ ਹੈ, ਕਰਮਾਂ ਦੇ ਮੁਤਾਬਿਕ ਹੋਰ ਸਰੀਰ ਤਦੇ, ਲੇਕਿਨ ਉਹਨਾਂ ਦੇ ਪ੍ਰਭਾਵ ਕਰਕੇ ਉਹ ਬੈਕੁੰਠਾਂ ਨੂੰ ਗਏ। ਇਉਂ ਗਏ ਗੁਰੂ ਬਾਬਾ ਜੀ ਨੇ ਫਰਮਾਇਆ, ਉਦੋਂ ਤਾਂ ਸਿਰਫ ਸ੍ਰੀ ਰਾਮ ਚੰਦਰ ਜੀ ਦੇ ਵੇਲੇ ਇੱਕ ਅਯੁੱਧਿਆਪੁਰੀ ਦੇ ਲੋਕ ਜਾਂ ਹਰੀਚੰਦ ਦੇ ਵਕਤ ਦੇ ਸਿਰਫ ਅਯੁੱਧਿਆਪੁਰੀ ਦੇ ਲੋਕ ਸਵਰਗਾਂ ਨੂੰ ਗਏ, ਅਤੇ ਹੁਣ ਸਾਰੀ ਦੁਨੀਆਂ ਜਾ ਸਕਦੀ ਹੈ, ਜਿੱਥੇ ਜਾਣਾ ਚਾਹੇ ਜਾ ਸਕਦੀ, ਭਾਵੇਂ ਸਵਰਗਾਂ ਨੂੰ ਚਲੇ ਜਾਓ ਭਾਵੇਂ ਬੈਕੁੰਠਾਂ ਨੂੰ ਚਲੇ ਜਾਓ। ਇਹ ਵਚਨ ਸੁਣ ਕੇ ਸਭ ਹੈਰਾਨ ਹੋਏ, ਮਹਾਰਾਜ ਇਹ ਕੈਸੇ ਹੋ ਸਕਦੇ? ਜਾਣਗੇ ਵਾਹਿਗੁਰੂ ਦਾ ਭਜਨ ਕਰਕੇ। ਨਾਮ ਨਾਮੀ ਨਾਲੋਂ ਵੀ ਪ੍ਰਬਲ ਚੀਜ਼ ਹੈ ਵਾਹਿਗੁਰੂ ਅੰਤਰਯਮ ਦਾ ਨਾਮ, ਜਦਕਿ ਸਭ ਦੁਨੀਆਂ ਵੀ ਜਾ ਸਕਦੀ ਹੈ ਜਿੱਥੇ ਜਾਣਾ ਚਾਹੇ। ਉਹ ਫਰਮਾਉਂਦੇ ਹਨ ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਈਂ ਦਾ, ਨਾਮ ਅਮੋਲਕ ਨਾਮੇ ਅਮੋਲਕ, ਨਾਮ ਅਮੋਲਕ ਨਾਮੇ ਅਮੋਲਕ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਕੋਈ ਜਾਣ ਦੋ ਜਿੰਨਾ ਧਰਮ ਥਾ, ਨਾਨਕ ਸਹੀ ਹਰ ਰੰਗ ਮਾਣ ਦੋ। ਵਾਹਿਗੁਰੂ ਦਾ ਨਾਮ ਇਹੋ ਜਿਹੀ ਅਮੋਲਕ ਵਸਤੂ ਹੈ, ਇਸ ਦੀ ਪੂਰੀ ਕੀਮਤ ਨੂੰ ਕੋਈ ਵੀ ਜਾਣ ਨਹੀਂ ਸਕੇ। ਇਹਨਾਂ ਦੇ ਮੱਥੇ ਦੇ ਭਾਗ ਚੰਗੇ, ਉਹ ਭਜਨ ਦਾ ਆਨੰਦ ਮਾਣਦੇ ਹਨ। ਵਾਹਿਗੁਰੂ ਦੇ ਭਜਨ ਵਿੱਚ ਸਭ ਕੁਛ ਹੀ ਹੈ, ਦੁਨੀਆਂ ਹੈ, ਦੀਨ ਹੈ, ਪ੍ਰਭੂ ਪ੍ਰਾਪਤੀ ਹੈ, ਜੀਵਨ ਮੁਕਤੀ ਹੈ, ਸਭ ਕੁਛ ਹੀ, ਇਸ ਤੋਂ ਬਾਹਰ ਕੁਛ ਵੀ ਨਹੀਂ। ਇਸ ਵਾਸਤੇ ਪ੍ਰਭੂ ਵਾਹਿਗੁਰੂ ਦਾ ਨਾਮ ਅਮੋਲਕ ਵਸਤੂ, ਗੁਰੂ ਜੀ ਉਹਨਾਂ ਪੰਡਿਤਾਂ ਨੂੰ ਕਹਿੰਦੇ ਨਾਮ ਜਪ ਕੇ ਸਭ ਕੁਛ ਹੀ ਪ੍ਰਾਪਤ ਕਰ ਸਕਦਾ, ਜੋ ਕਰਨਾ ਚਾਹੇ, ਬੈਕੁੰਠਾਂ ਨੂੰ ਜਾਣਾ ਚਾਹੇ ਉੱਥੇ ਜਾ ਸਕਦਾ, ਸਵਰਗਾਂ ਨੂੰ ਜਾਣਾ ਚਾਹੇ ਇਹੋ ਜਿਹੀ ਭਾਵਨਾ ਨਾਲ ਜਪ ਕੇ ਉੱਥੇ ਜਾ ਸਕਦਾ। ਵਾਹਿਗੁਰੂ ਦੇ ਵੀ ਸਾਰੀਆਂ ਸ਼ਕਤੀਆਂ ਹਨ, ਅਨੰਤ ਸ਼ਕਤ ਹੈ ਵਾਹਿਗੁਰੂ ਔਰ ਉਸਦਾ ਨਾਮ। ਸੋਹਣ ਵਾਹਿਗੁਰੂ ਦਾ ਨਾਮ ਸਾਧ ਸਿੰਘ ਨਾਮੀ ਨਾਲੋਂ ਵੀ ਅਮੋਲਕ, ਨਾਮੀ ਵਾਹਿਗੁਰੂ ਸਾਰੇ ਪਰਿਪੂਰਨ ਹੈ, ਉਸ ਤੋਂ ਖਾਲੀ ਕੋਈ ਵੀ ਥਾਂ ਨਹੀਂ, ਸਾਡੇ ਅੰਦਰ ਬਾਹਰ ਵਸਦਾ ਹੈ। ਪਰ ਜਿੰਨੀ ਦੇਰ ਤੱਕ ਨਾਮ ਨਹੀਂ ਜਪਿਆ ਜਾਂਦਾ ਉਹਦੀ ਪ੍ਰਾਪਤੀ ਹੁੰਦੀ ਨਹੀਂ। ਨਾਮ ਜਪੇ ਤੋਂ ਬਿਨਾਂ ਨਾਮੀ ਕੁੱਖੋਂ ਹੌਲਾ, ਕਿਉਂਕਿ ਪ੍ਰਾਪਤ ਨਹੀਂ ਹੁੰਦਾ। ਲਿਫਾਫੇ ਦੇ ਉੱਪਰ ਜਿੰਨੀ ਦੇਰ ਤੱਕ ਕਿਸੇ ਐਡਰੈਸੀ ਦਾ ਐਡਰੈਸ ਨਹੀਂ ਲਿਖਿਆ ਜਾਂਦਾ, ਚਿੱਠੀ ਉਹਨੂੰ ਜਾ ਕੇ ਹਰਗਿਜ਼ ਨਹੀਂ ਮਿਲਦੀ। ਫੋਕਾ ਲਿਫਾਫਾ ਸਿੱਟ ਦੋ, ਤੁਸੀਂ ਲੈਟਰ ਬਾਕਸ ਦੇ ਵਿੱਚ ਡੇਟਾ ਹਾਊਸ ਚਲਿਆ ਜਾਏਗਾ।
ਇਸੇ ਤਰ੍ਹਾਂ ਹੀ ਨਾਮ ਹੀ ਨਾਮੀ ਨੂੰ ਮਿਲਾਉਣ ਵਾਲੀ ਚੀਜ਼। ਨਾਮ ਦੇ ਵਿੱਚ ਬੇਅੰਤ ਬਰਕਤਾਂ ਹਨ, ਨਾਮ ਜਪਿਆ ਨਾਮੀ ਦੁਆਰਾ ਉਹ ਬਰਕਤਾਂ ਪੈਦਾ ਹੁੰਦੀਆਂ ਹਨ। ਇਸ ਕਰਕੇ ਨਾਮ ਨਾਮੀ ਨਾਲੋਂ ਵੀ ਵੱਡੀ ਚੀਜ਼ ਹੈ। ਸਿੱਧਾ ਨੇ ਪੁੱਛਿਆ ਗੁਰੂ ਬਾਬੇ ਨੂੰ, ਸਾਡਾ ਮਾਰਗ ਪ੍ਰਾਣਾਯਾਮ ਹੈ, ਆਪ ਦਾ ਮਾਰਗ ਪ੍ਰੇਮਾ ਭਗਤੀ ਹੈ। ਪ੍ਰੇਮਾ ਭਗਤੀ ਦੇ ਵਿੱਚ ਆਪ ਜੀ ਨੇ ਥਾਂ ਥਾਂ ਪ੍ਰਭੂ ਦੇ ਨਾਮ ਦੀ ਮਹਿਮਾ ਗਾਇਨ ਕੀਤੀ। ਕਿਰਪਾ ਕਰਕੇ ਦੱਸੋ ਗੁਰੂ ਨਾਨਕ ਜੀ, ਸਭ ਤੋਂ ਵੱਡੀ ਚੀਜ਼ ਦੁਨੀਆਂ ਤੇ ਕੀ ਹੈ? ਗੁਰੂ ਜੀ ਨੇ ਸਭ ਤੋਂ ਵੱਡੀ ਚੀਜ਼ ਪ੍ਰਭੂ ਹੈ। ਸੰਸਾਰ ਪ੍ਰਿਥਵੀ ਹੈ, ਇਹ ਤੋਂ ਅੱਗੇ ਪਾਣੀ ਹੈ, ਇਹ ਤੋਂ ਅੱਗੇ ਅਗਨੀ ਹੈ, ਉਸ ਤੋਂ ਅੱਗੇ ਹਵਾ ਹੈ, ਹਵਾ ਤੋਂ ਅੱਗੇ ਆਕਾਸ਼ ਹੈ, ਆਕਾਸ਼ ਤੋਂ ਅੱਗੇ ਵਾਹਿਗੁਰੂ, ਸਭ ਤੋਂ ਉੱਚਾ ਵਾਹਿਗੁਰੂ ਹੈ। ਫਿਰ ਉਹਨਾਂ ਅਰਜ਼ ਕੀਤੀ, ਉਸ ਤੋਂ ਵੀ ਉੱਚੀ ਕੋਈ ਚੀਜ਼ ਪਰਮਾਤਮਾ ਤੋਂ ਉੱਚੀ ਕੋਈ ਚੀਜ਼, ਗੁਰੂ ਜੀ ਕਹਿੰਦੇ ਉੱਚੇ ਉੱਪਰ ਉੱਚਾ ਨਾਮ, ਪਰਮੇਸ਼ਰ ਤੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ, ਨਾਮੀ ਤੋਂ ਵੀ ਵੱਡਾ ਪ੍ਰਭੂ ਦਾ ਨਾਮ ਹੈ। ਕਿਉਂਕਿ ਨਾਮ ਜਪੇ ਬਿਨਾਂ ਨਾਮੀ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ ਕਿਸੇ ਹਾਲਤ ਵਿੱਚ। ਤਾਂ ਤੇ ਨਾਮ ਨਾਮੀ ਨਾਲੋਂ ਵੀ ਵੱਡਾ ਦੱਸਿਆ ਹੈ, ਇਉਂ ਹਜ਼ੂਰ ਫਰਮਾਉਂਦੇ ਹਨ।
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ,
ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਆਪ ਉੱਚੇ ਥਾਂ ਸਥਾਪਨ ਕਰਦੇ ਹਨ, ਆਪ ਨੀਵੇਂ ਥਾਂ ਪੈਂਦੇ ਹਨ। ਵੱਡੀ ਨਾਮ ਨੂੰ ਨਾਮੀ ਨਾਲੋਂ ਆਪਣੇ ਆਪ ਨਾਲੋਂ ਵੱਡਾ ਦਰਜਾ ਦਿੰਦੇ। ਇਸੇ ਤਰ੍ਹਾਂ ਆਓ ਨਾਮ, ਉਹਨਾਂ ਫਿਰ ਪ੍ਰਾਰਥਨਾ ਕੀਤੀ ਪੰਡਿਤਾਂ ਨੇ, ਮਹਾਰਾਜ ਠੀਕ ਹੈ, ਨਾਮ ਜਪੇ ਬਿਨਾਂ ਨਾਮੀ ਦੀ ਪ੍ਰਾਪਤੀ ਨਹੀਂ। ਨਾਮ ਜਪ ਕੇ ਬੇਅੰਤ ਸ਼ਕਤੀਆਂ ਪੈਦਾ ਹੁੰਦੀਆਂ ਨਾਮ ਜਪਣ ਵਾਲਿਆਂ ਨੂੰ। ਜਿਵੇਂ ਬਰੋਟਾ, ਵੱਡਾ ਭਾਰਾ ਦਰਖਤ ਬਰੋਟੇ ਦਾ, ਜੜ੍ਹਾਂ ਸ਼ਾਖਾਂ ਤਣੇ ਪੱਤੇ ਫਲ ਫੁੱਲ ਜੋ ਕੁਛ ਵੀ ਹੈ, ਇੱਕ ਛੋਟੇ ਜਿਹੇ ਬੀਜ ਬਰੋਟੇ ਦੇ ਵਿੱਚ ਛੁਪਿਆ ਹੋਇਆ, ਬਰੋਟਾ ਬੀਜ ਵਿੱਚ ਛੁਪਿਆ ਹੋਇਆ ਹੈ। ਬੀਜਾਂ ਨਹੀਂ, ਖਸਖਸ ਦੇ ਦਾਣੇ ਜਿੰਨਾ ਉਹ ਬੀਜ ਹੁੰਦਾ, ਪਰ ਉਸ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੋਇਆ। ਪ੍ਰਾਪਤ ਕਦ ਹੁੰਦਾ ਹੈ? ਪ੍ਰਾਪਤ ਕਦ ਹੁੰਦਾ? ਉਹਦੇ ਵਿੱਚੋਂ ਬਰੋਟਾ ਪਹਿਲੇ ਉਹ ਬੀਜ ਨੂੰ ਜ਼ਮੀਨ ਵਿੱਚ ਲਗਾਈਏ, ਹੌਲੀ ਹੌਲੀ ਵੱਧਦਾ, ਉਹਦੀ ਇਰਾਕੀ ਕਰੀਏ, ਆਹਿਸਤਾ ਆਹਿਸਤਾ ਕਿਤਨਾ ਵੱਡਾ ਬਹੁਤਾ ਦਰਖਤ ਉਹਦੇ ਵਿੱਚੋਂ ਪੈਦਾ ਹੋ ਜਾਂਦਾ। ਪਹਿਲਾਂ ਵੀ ਉਸੀ ਦੇ ਵਿੱਚ ਸੀ। ਇਸੇ ਤਰ੍ਹਾਂ ਹਰੇਕ ਦੇ ਅੰਦਰ ਸਾਰੀਆਂ ਵਾਹਿਗੁਰੂ ਔਰ ਉਸਦੀਆਂ ਸਾਰੀਆਂ ਵਾਹਿਗੁਰੂ ਦੀਆਂ ਸ਼ਕਤੀਆਂ, ਖੁਦਾ ਖੁਦਾਈ ਤਾਕਤਾਂ ਹਰੇਕ ਦੇ ਅੰਦਰ ਛੁਪੀਆਂ ਹੋਈਆਂ ਹਨ, ਜਿਵੇਂ ਬੀਜ ਦੇ ਅੰਦਰ ਬਹੁਤਾ ਦਰਖਤ ਛੁਪਿਆ ਹੈ। ਪਰ ਉਹ ਪ੍ਰਾਪਤ ਕਦ ਹੁੰਦੀਆਂ ਹਨ? ਜਦੋਂ ਵਾਹਿਗੁਰੂ ਦਾ ਨਾਮ ਜਪਿਆ ਜਾਵੇ। ਨਾਮ ਜਪੇ ਬਿਨਾਂ ਉਹ ਸ਼ਕਤੀਆਂ ਪੈਦਾ ਨਹੀਂ ਹੁੰਦੀਆਂ, ਨਾ ਹੀ ਨਾਮੀ ਦੀ ਪ੍ਰਾਪਤੀ ਹੁੰਦੀ ਹੈ। ਤਾਂ ਤੇ ਨਾਮ ਨਾਮੀ ਨਾਲੋਂ ਵੀ ਵੱਡਾ ਹੈ। ਫਿਰ ਉਹਨਾਂ ਪੰਡਿਤਾਂ ਅਰਜ਼ ਕੀਤੀ ਗਰੀਬ ਨਵਾਜ਼, ਪਰਮੇਸ਼ੁਰ ਦੇ ਅਨੰਤ ਨਾਮ ਹਨ, ਬੇਅੰਤ ਨਾਮ ਹਨ। ਵਾਹਿਗੁਰੂ ਦਾ ਕਿਹੜਾ ਨਾਮ ਜਪਣਾ ਚਾਹੀਦਾ, ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣ ਲੱਗੇ, ਠੀਕ ਹੈ, ਇੱਕ ਇੱਕ ਚੀਜ਼ ਦੇ ਕਿਤਨੇ ਕਿਤਨੇ ਨਾਮ ਹੁੰਦੇ ਆਪਣੀ ਆਪਣੀ ਬੋਲੀ ਵਿੱਚ। ਇਸੀ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਜੋ ਹੈ, ਸਤਚਿਤਨ ਵਾਸਤਵ ਸਰੂਪ ਜਿਸ ਦਾ ਹੈ, ਉਹਦੇ ਅਨੰਤ ਨਾਮ ਹਨ। ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਮੈਂ ਸਭ ਨਾਮਾਂ ਦੇ ਨਾਲ ਪਿਆਰ ਰੱਖਦਾ। ਇਉਂ ਗੁਰੂ ਜੀ ਕਹਿ
ਜਿਤ ਤੇਰੇ ਨਾਮ ਹੈ ਬੋਲੇ ਹਾਰੇ ਜਾ, ਜਿਤ ਤੇਰੇ ਨਾਮ ਹੈ ਬੋਲੇ ਹਾਰੇ ਜਾ।
ਬੁਲਿਹਾਰੇ ਜਾਣਾ, ਜਿਤਨੇ ਵੀ ਪਰਮੇਸ਼ਰ ਦੇ ਨਾਮ ਹਨ ਮੈਂ ਸਭ ਦੇ ਬੁਲਿਹਾਰੇ ਜਾਣਾ। ਪਰ ਇੰਨੀ ਗੱਲ ਜ਼ਰੂਰ ਹੈ, ਦਰਿਆ ਦੇ ਕਿਨਾਰੇ ਬੇਅੰਤ ਬੇੜੀਆਂ ਖੜੀਆਂ ਹੋਈਆਂ ਹਨ। ਮੁਸਾਫਰ ਨੇ ਪਾਰ ਜਾਣਾ ਹੋਵੇ ਤਾਂ ਇੱਕ ਬੇੜੀ ਅਖਤਿਆਰ ਕਰਨੀ ਪਏਗੀ, ਉਸ ਬੇੜੀ 'ਤੇ ਬੈਠ ਕੇ ਪਰਲੇ ਕਿਨਾਰੇ ਲੱਗ ਸਕਦਾ। ਸਾਰੀਆਂ ਬੇੜੀਆਂ ਨੂੰ ਉਸਨੇ ਅਖਤਿਆਰ ਕਰਨਾ। ਇਸੀ ਤਰ੍ਹਾਂ ਹੀ ਸਮੁੰਦਰ, ਸੰਸਾਰ ਸਮੁੰਦਰ ਤੋਂ ਪਾਰ ਜਾਣ ਵਾਸਤੇ ਅਨੇਕ ਨਾਮ ਰੂਪੀ ਬੇੜੀਆਂ ਹਨ। ਜਿਸ ਬੇੜੀ 'ਤੇ ਜਗਿਆਸੂ ਰੂਪੀ ਮੁਸਾਫਰ ਸਵਾਰ ਹੋ ਗਿਆ, ਉਸਨੇ ਉਸਨੂੰ ਪਾਰ ਲਾ ਦੇਣਾ ਹੈ। ਤਾਂ 'ਤੇ ਇੱਕ ਨਾਮ, ਨਾਨਕ ਤਾਰੇ ਏਕ ਨਾਮ, ਇੱਕ ਅਖਤਿਆਰ ਕਰਨਾ ਪਏਗਾ। ਵਿਰੋਧੀ ਦੂਜਿਆਂ ਨਾਲ ਵੀ ਨਹੀਂ ਚਾਹੀਦਾ। ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ ਹੈ, ਪਰ ਵੈਰ ਵਿਰੋਧ ਚਾਚਿਆਂ ਤਾਇਆਂ ਨਾਲ ਵੀ ਨਹੀਂ ਚਾਹੀਦਾ। ਇਹ ਸਿਆਣਪ ਹੈ। ਕਈ ਲੋਕ ਮਾੜੀ ਮਾੜੀ ਗੱਲ ਵਿੱਚ ਇਹਨਾਂ ਗੱਲਾਂ ਪਿੱਛੇ ਝਗੜੀ ਜਾਂਦੇ ਹਨ, ਇਹ ਸਿਆਣਪ ਥੋੜੋ ਹੈ। ਸੋ ਆਓ ਖਿਆਲ ਕਰੋ। ਫਿਰ ਉਹਨਾਂ ਅਰਜ਼ ਕੀਤੀ, ਉਹਨਾਂ ਵਿਦਵਾਨਾਂ ਨੇ ਗੁਰੂ ਬਾਬੇ ਦੇ ਚਰਨਾਂ ਵਿੱਚ ਗਰੀਬ ਨਿਵਾਜ, ਬੇੜੀ ਆਪ ਨਹੀਂ ਚੱਲਿਆ ਕਰਦੀ, ਬੇੜੀ ਚਲਾਉਣ ਵਾਲਾ ਕੋਈ ਮਲਾਹ ਹੁੰਦਾ ਹੈ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਮਲਾ ਕਿਹੋ ਜਿਹਾ ਹੋਣਾ ਚਾਹੀਦਾ, ਕਿਰਪਾ ਕਰਕੇ ਦੱਸੋ। ਕਿਉਂਕਿ ਵਿਦਵਾਨ ਸਨ, ਸਵਾਲ 'ਤੇ ਸਵਾਲ ਕਰੀ ਜਾਂਦੇ ਸਨ, ਗੁਰੂ ਬਾਬਾ ਜੀ ਜਵਾਬ ਦੇ ਜਾਂਦੇ ਸਨ। ਸੋ ਹਜ਼ੂਰ ਨੇ ਫਰਮਾਇਆ, ਠੀਕ ਹੈ, ਬੇੜੀ ਆਪ ਨਹੀਂ ਚੱਲਦੀ, ਬੇੜੀ ਨੂੰ ਚਲਾਉਣ ਵਾਲਾ ਕੋਈ ਮਲਾਹ ਹੁੰਦਾ ਹੈ। ਸੋ ਇਸੇ ਤਰ੍ਹਾਂ ਮਲਾਹ ਕਿਹਾ ਜਾਣਾ ਚਾਹੀਦਾ ਜਿਹਦੇ ਅੱਖਾਂ ਵੀ ਠੀਕ ਹੋਣ, ਆਈ ਸਾਈਟ ਨਿਗਾਹ ਵੀ ਠੀਕ ਹੋਵੇ, ਔਰ ਜਿਹਦੇ ਹੱਥ ਪੈਰ ਵੀ ਸਾਬਤ ਹੋਣ। ਅੱਖਾਂ ਨਾਲ ਦੇਖਣਾ ਹੈ ਪਰਲਾ ਕਿਨਾਰਾ ਕਿਹੜਾ ਹੈ, ਮੁਸਾਫਰ ਨੂੰ ਉੱਥੇ ਲੈ ਜਾਣਾ ਹੈ, ਤੇ ਹੱਥਾਂ ਪੈਰਾਂ ਨਾਲ ਚੱਪੂ ਮਾਰਨਾ। ਜੇ ਹੱਥ ਪੈਰ ਨਹੀਂ ਚੱਪੂ ਕੈਸੇ ਮਾਰੇਗਾ, ਬੇੜੀ ਕਿਵੇਂ ਚੱਲੇਗੀ? ਅਗਰ ਅੱਖਾਂ ਨਹੀਂ ਨੇਤਰ ਨਹੀਂ ਤਾਂ ਪਤਾ ਨਹੀਂ ਬੇੜੀ ਕਿਸ ਪਾਸੇ ਚੱਲ ਪਵੇ। ਇਸ ਕਰਕੇ ਅੱਖਾਂ ਵੀ ਸਾਬਤ ਹੋਣੀਆਂ ਚਾਹੀਦੀਆਂ ਉਸ ਮਲਾਹ ਦੀਆਂ ਜਿਸਨੇ ਬੇੜੀ ਨੂੰ ਚਲਾਉਣਾ ਹੈ, ਔਰ ਹੱਥ ਪੈਰ ਵੀ ਸਾਬਤ ਹੋਣੇ ਜਾਂ ਚੱਪੂ ਮਾਰਨ ਵਾਸਤੇ। ਇਸੇ ਤਰ੍ਹਾਂ ਨਾਮ ਰੂਪੀ ਬੇੜੀ, ਨਾਮ ਬੇੜੀ ਸੰਤ ਮਲਾਹ ਮਹਾਂਪੁਰਖ ਦੁਆਰਾ ਇਸ ਨਾਮ ਰੂਪੀ ਬੇੜੀ ਤੇ ਸਵਾਰ ਹੋ ਕੇ ਜਿਗਿਆਸ ਰੂਪੀ ਮੁਸਾਫਰਾਂ ਨੇ ਆ ਸੰਸਾਰ ਮੰਡਲ ਨੂੰ ਛੱਡ ਕੇ ਨਿਰਾਕਾਰ ਦਾ ਦੇਸ਼ ਵਾਹਿਗੁਰੂ ਉੱਥੇ ਪਹੁੰਚਣਾ ਹੈ। ਪਰ ਉਸ ਮਹਾਂਪੁਰਖ ਦੇ ਗਿਆਨ ਚਕਸ਼ੂ ਖੁੱਲੇ ਹੋਣੇ ਚਾਹੀਦੇ, ਗਿਆਨ ਦੀਆਂ ਅੱਖਾਂ ਖੁੱਲੀਆਂ ਹੋਣੀਆਂ, ਜਿਵੇਂ ਸਾਡਾ ਮੰਗਲੇ ਮਕਸੂਦ ਉਹ ਹੈ ਜਿੱਥੇ ਮੁਸਾਫਰਾਂ ਨੂੰ ਲਿਜਾਣਾ ਹੈ। ਔਰ ਹੱਥ ਪੈਰ ਕੀ ਹੈ, ਚੱਪੂ ਮਾਰਨ ਵਾਸਤੇ ਸਾਬਤ ਹੋਣੇ ਚਾਹੀਦੇ, ਜਿਗਿਆਸੂ ਦੇ ਸੰਸੇ ਦੂਰ ਕਰਨ ਨੂੰ ਵੀ ਸਮਰੱਥ ਹੋਣਾ ਚਾਹੀਦਾ। ਸਾਧਨ ਸੰਪੰਨ ਹੋ ਕੇ ਜਿਨ੍ਹਾਂ ਨੇ ਆਪਣੇ ਅੱਖਾਂ ਖੋਲੀਆਂ, ਗਿਆਨ ਚਕਸ਼ੂ ਖੋਲ ਲਏ, ਔਰ ਮਤਲਬ ਕਿ ਨੇਸ਼ਟੀ ਤੇ ਸਰੋਤੀ ਹੋਣਾ ਚਾਹੀਦਾ ਹੈ, ਤਦ ਜਾ ਕੇ ਮੁਸਾਫਰਾਂ ਨੂੰ ਪਾਰ ਕਰਦਾ ਹੈ। ਇਤਿਆਦ ਇਹ ਬਚਨ ਸੁਣ ਕੇ ਗੁਰੂ ਜੀ ਦੇ ਉਹ ਬਹੁਤ ਪ੍ਰਸੰਨ ਹੋਏ। ਅਤੇ ਆਓ ਇੱਧਰ, ਨਾਮਦੇਵ ਜੀ ਨੇ ਗੋਬਿੰਦ ਗੋਬਿੰਦ ਇਸਦਾ ਜਾਪ ਕੀਤਾ, ਫਲ ਕੀ ਹੋਇਆ? ਗੋਬਿੰਦ 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 ਸਿੰਘ ਨਾਮਦੇਵ ਮਨ ਲੀਨਾ ਆੜ ਦਾਰ ਨੂੰ ਕੋ ਛੀ ਪਰੋ ਹੋਇਓ ਲਖੀਨਾ। ਇੱਕ ਗਰੀਬ ਆਦਮੀ ਹਰ ਦੋਨਾਂ ਪਹਿਲੂਆਂ ਤੇ ਉੱਚਾ ਹੋ ਗਿਆ ਕਿ ਲਖੀਨਾ, ਸਾਰੇ ਪਰਮੇਸ਼ਰ ਨੂੰ ਜ਼ਰੇ ਜ਼ਰੇ ਰੋਮ ਰੋਮ ਵਿੱਚ ਲਿਖਿਆ ਜਾਣਿਆ ਉਸਨੇ। ਦੂਸਰੇ ਪ੍ਰਭ ਦੀ ਵਿਭੂਤੀ, ਜਿੱਥੇ ਆਦਮੀ ਜਾਂਦਾ ਛਾਂ ਵੀ ਪਿੱਛੇ ਜਾਂਦੀ ਹੈ, ਸੂਰਜ ਨੂੰ ਮੂੰਹ ਕਰਕੇ ਤੁਰਦਾ ਹੈ ਜਦੋਂ ਆਦਮੀ, ਛਾਂ ਦੀ ਵਾਸੀ ਪਿੱਛੇ ਚੱਲਦੀ ਹੈ। ਇਸੇ ਤਰ੍ਹਾਂ ਪ੍ਰਭ ਦੀ ਵਿਭੂਤੀ ਪ੍ਰਭ ਕੇਸ਼ਵਨ ਰਿੱਧ ਸਿੱਧ ਨਾਉਂਦੇ, ਪ੍ਰਭ ਕੇਸ਼ਵਨ ਗਿਆਨ ਧਿਆਨ ਤਤਬੁੱਧ, ਇਹ ਵਾਸੀ ਪ੍ਰਾਪਤ ਹੁੰਦੀਆਂ ਜਦੋਂ ਭਜਨ ਕਰਦੇ ਕਰਦੇ ਮਨ ਦੀ ਸਥਿਤੀ ਇਕਾਗਰਤਾ ਹੁੰਦੀ ਹੈ, ਤਾਂ ਤੇ ਦੋਵੇਂ ਗੱਲਾਂ ਨਾਮਦੇਵ ਨੂੰ ਪ੍ਰਾਪਤ ਹੋ ਗਈਆਂ।
ਨਾਮ ਜਪ ਕੇ ਲੱਖਾਂ ਦਾ ਹੋ ਗਿਆ, ਨਾਮ ਛੁਪਾਇਆ ਨਹੀਂ ਜੋਗੀ, ਜਪ ਕੇ ਲੱਖਾਂ ਦਾ ਹੋ ਗਿਆ, ਨਾਮ ਛੁਪਾਇਆ ਨਹੀਂ ਜੋਗੀ, ਪਿਆਰੇ ਜੀ।
ਪ੍ਰਗਟ ਹੋਏ ਨੇ, ਗ੍ਰਸਤ ਵਿੱਚ ਹੋਏ। ਆਪਣਾ ਕੰਮ ਕਾਰ ਵੀ ਕਰਦੇ ਸਨ ਜਥਾ ਯੋਗ, ਜਿਹਾ ਜਿਹਾ ਕਿਸੇ ਦਾ ਕੰਮ ਸੀ, ਔਰ ਵਾਹਿਗੁਰੂ ਦੀ ਭਗਤੀ ਵੀ ਕਰਦੇ ਸਨ। ਭਗਤੀ ਪਰਮਾਰਥਕ ਫਰਜ਼ ਹੈ, ਵਿਵਹਾਰ ਕਾਰ ਕਰਨਾ ਆਪਣਾ ਜਿਸਮਾਨੀ ਫਰਜ਼ ਹੈ। ਜਿਸਮ ਜੋ ਹੈ, ਜਿਤਨੀ ਦੇਰ ਤੱਕ ਜਿਸਮ ਦੇ ਨਾਲ ਸੰਬੰਧ ਹੈ ਜੀਵ ਆਤਮਾ ਦਾ, ਕੁੱਲੀ ਜੁੱਲੀ ਗੁੱਲੀ ਅਵਸ਼ ਚਾਹੁੰਦਾ ਹੈ। ਪ੍ਰਾਣਾਂ ਦੀ ਰੱਖਿਆ ਵਾਸਤੇ ਭੋਜਨ ਵੀ ਚਾਹੀਦਾ, ਕੰਨ ਢਕਣ ਨੂੰ ਕੱਪੜਾ ਵੀ ਅਵਸ਼ ਚਾਹੀਦਾ। ਆਮ ਦੁਨੀਆਂ ਦੇ ਲੋਕ ਵਿਹਾਰ ਨੂੰ ਹੀ ਸਭ ਕੁਛ ਸਮਝਦੇ ਹਨ, ਪਰਮਾਰਥ ਕਹਿੰਦੇ ਇਹੀ। ਆਮ ਲੋਕ ਕਹਿੰਦੇ ਆਪਣਾ ਕੰਮ ਹੀ ਸਭ ਤੋਂ ਵੱਡਾ ਭਜਨ ਹੈ, ਵਰਕ ਇਜ਼ ਦਾ ਬੈਸਟ ਵਰਸ਼ਿਪ ਕਹਿੰਦੇ ਹਨ। ਜਿਹੜਾ ਆਪਣਾ ਕੰਮ ਹੈ, ਡਿਊਟੀ ਇਜ਼ ਦਾ ਬੈਸਟ ਵਰਸ਼ਿਪ, ਇਹੀ ਸਭ ਕੁਛ ਬੰਦਗੀ ਹੈ, ਸਾਧਸੰਗ। ਐਸਾ ਨਹੀਂ, ਵਿਵਹਾਰਕ ਫਰਜ਼ ਹੈ ਉਸਦਾ, ਲੇਕਿਨ ਪਰਮਾਰਥਕ ਫਰਜ਼ ਪ੍ਰਭੂ ਦੀ ਬੰਦਗੀ ਕਰਨਾ ਹੈ। ਇਸ ਕਰਕੇ ਜਿਵੇਂ ਜਿਸਮ ਅੰਨ ਪਾਣੀ ਤੋਂ ਬਚ ਨਹੀਂ ਸਕਦਾ, ਅੰਨ ਪਾਣੀ ਤੋਂ ਬਿਨਾਂ ਇਹ ਹੌਲੀ ਹੌਲੀ ਕਿਰਸ ਹੁੰਦਾ ਹੁੰਦਾ, ਦੁਬਲਾ ਹੁੰਦਾ ਹੁੰਦਾ ਹੁੰਦਾ, ਕੁਛ ਦਿਨ ਵਿੱਚ ਮਰ ਵੀ ਸਕਦਾ। ਜਿਹੜੇ ਭੁੱਖੜਤਾਲਾਂ ਕਰਦੇ ਹਨ, ਹੌਲੀ ਹੌਲੀ ਮਰ ਜਾਂਦੇ ਨੇ, ਜਿੰਨੀ ਉਤਨੀ ਦੇਰ ਤੱਕ ਉਹਨਾਂ ਨੂੰ ਕੁਛ ਮਿਲਦਾ ਜਿੰਨਾ ਕੁ ਚਾਹੀਦਾ ਹੈ। ਇਸੀ ਤਰ੍ਹਾਂ ਜੇ ਰੂਹ ਨੂੰ ਖੁਰਾਕ ਨਾ ਮਿਲੇ, ਭਲਾ ਜਿਸਮ ਤਾਂ ਹੀ ਉਹ ਮਰ ਜਾਂਦਾ ਅੰਨ ਪਾਣੀ ਮਿਲੇ ਬਿਨਾਂ। ਜੇ ਰੂਹ ਦੀ ਖੁਰਾਕ ਨਾ ਮਿਲੇ, ਰੂਹ ਨੂੰ ਸਾਸ, ਉਹਨੇ ਨਹੀਂ ਮਰਨਾ, ਉਹ ਵੀ ਮੁਰਦਾ ਹੋ ਜਾਏਗੀ। ਰੂਹ ਦੀ ਖੁਰਾਕ ਕੀ ਹੈ? ਭਜਨ, ਸਤਸੰਗ, ਬਾਣੀ, ਇਹ ਰੂਹ ਦੀ ਖੁਰਾਕ ਹੈ। ਅਗਰ ਇਸ ਨੂੰ ਇਹ ਨਾ ਮਿਲੇ, ਇਹ ਵੀ ਰੂਹਾਨੀ ਕੋਲੋਂ ਮੁਰਦਾ ਹੋ ਜਾਏਗਾ। ਇਹਦੇ ਦੱਸਿਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਤੋ ਪਰਮਾਰਥਕ ਨੁਕਤਾ ਨਿਗਾਹ ਤੇ ਉਹ ਮੁਰਦਾ ਹੈ, ਭਾਵੇਂ ਉਹ ਬਹੁਤ ਖੂਬਸੂਰਤ ਵੀ ਹੈ ਸਰੀਰ ਦਾ, ਚੰਗੀ ਖੁੱਲਦਾ, ਚਤੁਰ ਵੀ ਗੱਲਾਂ ਬਾਤਾਂ 'ਚ ਬਹੁਤ ਹੈ, ਹੁਸ਼ਿਆਰ ਵੀ ਹੈ, ਪੜ੍ਹਿਆ ਵੀ ਹੈ, ਤਨਾਅ ਵੀ ਬੜਾ ਹੈ। ਜੇ ਵਾਹਿਗੁਰੂ ਦਾ ਭਜਨ ਨਹੀਂ ਕਰਦਾ, ਵਾਹਿਗੁਰੂ ਦਾ ਪਿਆਰ ਨਹੀਂ, ਉਹਨੂੰ ਗੁਰੂ ਬਾਬੇ ਨੇ ਮੁਰਦਾ ਦੱਸਿਆ ਹੋਇਆ ਹੈ। ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਤਾਂ ਤੇ ਮੁੱਖ ਚੀਜ਼ ਜਿਸਮ ਦੇ ਵਿੱਚ ਕੀ ਹੈ? ਰੂਹ। ਰੂਹ ਨਾ ਹੋਵੇ ਜਿਸਮ ਨਹੀਂ ਰਹਿ ਸਕਦਾ, ਜਿਸਮ ਤੋਂ ਬਿਨਾਂ ਰੂਹ ਰਹਿ ਸਕਦੀ ਹੈ? ਇਹਨੇ ਜਿਸ ਨੇ ਜਿਤਨਾ ਸੰਘਾਤ ਹੈ, ਪੰਜੇ ਪ੍ਰਾਣ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ ਆਦਿ, ਇਹ ਜੜ ਚੀਜ਼ਾਂ ਨੇ, ਆਤਮਾ ਦੀ ਸੱਤਿਆਂ ਨਾਲ ਹੀ ਹਰਕਤਿਓਂ ਕਰਦੀਆਂ ਹਨ, ਜਿਵੇਂ ਪੱਖੇ, ਬਿਜਲੀਆਂ, ਮਾਈਕ ਵਗੈਰਾ, ਇਹ ਬਿਜਲੀ ਦੇ ਕਰੰਟ ਨਾਲ ਚੱਲਦੇ। ਕਰੰਟ ਬੰਦ ਹੋਣ ਦੀ ਦੇਰ ਹੈ, ਸਾਰੇ ਕਲੱਖ ਖੜ ਜਾਣ। ਇਸੀ ਤਰ੍ਹਾਂ ਜਿਸਮ ਦੇ ਵਿੱਚੋਂ ਜਦੋਂ ਰੂਹ ਚਲੀ ਜਾਂਦੀ ਹੈ, ਸਾਸ ਇੱਕ ਲੱਖ ਹੀ ਨਕਾਰਾ ਹੋ ਜਾਂਦਾ ਹੈ, ਇਹ ਕੋਈ ਇਹਨੇ ਇਹਨਾਂ ਵਿੱਚੋਂ ਕੰਮ ਦੇਣ ਨੂੰ ਸਮਰੱਥ ਨਹੀਂ ਹੁੰਦਾ। ਤਾਂ ਤੇ ਮੁੱਖ ਚੀਜ਼ ਇਹਦੇ ਵਿੱਚ ਹੈ ਰੂਹ, ਜੀਵਾਤਮਾ। ਤਾਂ ਜਿਹੜੇ ਸਤਪੁਰਸ਼ ਹਨ, ਰੂਹਾਨੀ ਪੁਰਸ਼ ਹਨ, ਉਹ ਮੁਖਤਾ ਉਸਨੂੰ ਆਤਮਾ ਨੂੰ ਵੀ ਦਿੰਦੇ ਹਨ, ਬਾਕੀ ਜਿਸਮ ਨੂੰ ਗੌਣਤਾ ਦਿੰਦੇ ਹਨ। ਗੌਣ ਫਰਜ਼ ਜੋ ਜਿਸਮ ਦਾ ਹੈ, ਗੁੱਲੀ ਜੁੱਲੀ ਗੁੱਲੀ ਨੂੰ ਦਿੰਦੇ ਹਨ, ਲੇਕਿਨ ਮੁੱਖ ਚੀਜ਼ ਪਰਮੇਸ਼ਰ ਦਾ ਭਜਨ ਹੈ। ਇਸੀ ਤਰ੍ਹਾਂ ਇਹ ਭਾਵੇਂ ਗ੍ਰਸਤ ਵਿੱਚ ਹੋਏ ਨੇ, ਭਗਤ ਵਿਵਹਾਰ ਕਰ ਵੀ ਕਰਦੇ ਸਨ ਨੇਕ ਨੀਅਤੀ ਦਾ, ਪਰ ਸੰਤਾਂ ਦੀ ਸੰਗਤ, ਭਜਨ ਕਰਨ ਵਾਲੇ ਦੀ ਸੰਗਤ ਔਰ ਪਰਮੇਸ਼ਰ ਦਾ ਭਜਨ ਇਹਨਾਂ ਦਾ ਮੁੱਖ ਕੰਮ ਸੀ। ਕਿਉਂਕਿ ਜਿਹੋ ਜਿਹੀ ਇਨਸਾਨ ਸੰਗਤ ਕਰਦਾ ਰਹਿੰਦਾ ਹੈ, ਹਾਜ਼ਰ ਹੋ ਜਾਂਦਾ, ਕਬੀਰ ਮਨ ਪੰਖੀ ਪਿਆ ਉੱਡ ਉੱਡਦਾ ਹੈ, ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜਿਹਾ ਜਿਹਾ ਆਦਮੀ ਹੈ, ਉਹ ਸਭ ਸੋਸਾਇਟੀ ਦਾ ਹੀ ਫਲ ਹੈ, ਭਾਵੇਂ 10 ਚੀਜ਼ਾਂ ਦਾ ਅਸਰ ਹੁੰਦਾ ਹੈ, ਲੇਕਿਨ ਸਭ ਤੋਂ ਮੁੱਖ ਚੀਜ਼ ਸੰਗਤ ਹੈ। ਸੋ ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ, ਠੱਗਾਂ ਦੀ ਠੱਗ ਬਣਾ ਦਿੰਦੀ, ਸ਼ਰਾਬੀਆਂ ਦੀ ਸ਼ਰਾਬੀ ਬਣਾ, ਜੂਏਬਾਜ਼ਾਂ ਦੀ ਜੂਏਬਾਜ਼ ਬਣਾ, ਵਿਦਵਾਨਾਂ ਦੀ ਵਿਦਵਾਨ ਬਣਾ ਦਿੰਦੀ ਹੈ, ਭਗਤਾਂ ਦੀ ਸੰਗਤ ਭਗਤ ਬਣਾਉਂਦੀ ਹੈ, ਗੁਰਮੁਖਾਂ ਦੀ ਸੰਗਤ ਇਹ ਗੁਰਮੁਖ ਬਣਾ। ਤਾਂ ਤੇ ਸਤਸੰਗਤ ਇਹਨਾਂ ਦਾ ਮੁੱਖ ਫਰਜ਼ ਸੀ, ਵਾਹਿਗੁਰੂ ਦਾ ਭਜਨ ਇਹਨਾਂ ਭਗਤਾਂ ਦਾ ਮੁੱਖ ਫਰਜ਼ ਸੀ, ਉਸਨੂੰ ਉਹ ਤੋਂ ਬਿਨਾਂ ਇਹ ਜੀ ਨਹੀਂ ਸੁਣ ਸਕਦੇ। ਸੋ ਇਸੀ ਤਰ੍ਹਾਂ ਨਾਮਦੇਵ ਜੀ ਦਾ ਜੀਵਨ ਤੁਰਿਆ ਜਾਂਦਾ ਸੀ, ਵਾਹਿਗੁਰੂ ਦੀ ਭਗਤੀ ਦੇ ਵਿੱਚ ਮਸਤੀ ਨਾਲ ਤੁਰਿਆ ਜਾਂਦਾ। ਇੱਕ ਦਫ਼ਾ ਕਿਸੇ ਨੇ ਇਹਨਾਂ ਦੀ ਛੱਪੜੀ ਨੂੰ ਅੱਗ ਲਾ ਦਿੱਤੀ, ਜ਼ਿੰਦਗੀ ਇੱਕ ਸੁਪਨਾ ਹੈ, ਸੁਪਨੇ ਦੇ ਵਿੱਚ ਜਿਵੇਂ ਅਨੇਕਾਂ ਕੁਛ ਦੇਖੀ ਦਾ ਹੈ, ਇਸੀ ਤਰ੍ਹਾਂ ਇਹ ਜ਼ਿੰਦਗੀ ਵਿੱਚ ਵੀ ਇਸੀ ਤਰ੍ਹਾਂ ਬਹੁਤ ਕੁਛ ਇਨਸਾਨ ਨੂੰ ਦੇਖਣ ਨੂੰ ਆਉਂਦਾ ਹੈ। ਸੋ ਇਉਂ ਕਰਕੇ ਕਿਸੇ ਨੇ ਲਾ ਦਿੱਤੀ ਅੱਗ, ਸਾਰਾ ਸਮਾਨ ਫੁਕਣਾ ਹੀ ਹੋਇਆ, ਉਹ ਇਸੀ ਤਰ੍ਹਾਂ ਛੱਪੜੀ ਵੀ ਫੁੱਕ ਗਈ, ਸਮਾਨ ਵੀ ਫੁੱਕ ਗਿਆ। ਕੁਛ ਦੇਰ ਤੋਂ ਬਾਅਦ ਉਸਦਾ ਨਾਨਾ ਬਾਮਦੇਵ ਕਹਿੰਦਾ ਹੈ, ਬੇਟਾ ਨਾਮ ਦਿਓ, ਦਿਨ ਕੱਟੀ ਵਾਸਤੇ ਕੋਈ ਨੂੰ ਕੋਈ ਕੁੱਲੀ ਵੀ ਚਾਹੀਦੀ ਹੈ, ਤਨ ਟਕਣ ਨੂੰ ਕੱਪੜਾ ਵੀ ਚਾਹੀਦਾ, ਵਰਖ ਤੇ ਵਰਖ ਪੁਰਸ਼ਾਂ ਨੂੰ ਵੀ ਇੰਨਾ ਕੁਛ ਚਾਹੀਦਾ, ਪੇਟ ਭਰਨ ਵਾਸਤੇ ਭੋਜਨ ਵੀ ਚਾਹੀਦਾ। ਲੈ ਐ 20 ਰੁਪਏ, ਸ਼ਹਿਰ ਵਿੱਚ ਜਾ, ਕੁਛ ਸਮਾਨ, ਛੱਪੜੀ ਬਣਨ ਦਾ ਫੂਸ ਵਲੇ ਵਗੈਰਾ ਜੋ ਕੁਛ ਚਾਹੀਦਾ ਉਹ ਲਿਆ, ਔਰ ਇੱਕ ਛੱਪੜੀ ਬਣਨ ਵਾਲਾ ਵੀ ਲਿਆਵੀਂ। ਸੋ ਉਹਨਾਂ ਸਮੇਂ 'ਚ 20 ਰੁਪਏ ਦੀ ਬੜੀ ਬੁਕਤ ਸੀ ਸਾਧ ਸਿੰਘ, ਅੱਜ ਰੁਪਏ ਦੀ ਵੈਲਿਊ ਕੁਛ ਨਹੀਂ ਹੈ। ਸਵਯੰ ਕਰਕੇ ਸ਼ਹਿਰ ਵਿੱਚ ਚਲਾ ਗਿਆ। ਕੁਦਰਤੀ ਮਹਾਤਮਾ ਦਾ ਮਿਲਾਪ ਹੋ ਗਿਆ। ਮਹਾਤਮਾ ਨੂੰ ਪੁੱਛ ਬੈਠੇ ਕਿਸੇ ਸ਼ਾਹੂਕਾਰ ਦਾ ਲੰਗਰ ਚੱਲਦਾ ਹੋਵੇ, ਸੋ ਉਹਨਾਂ ਨੇ ਕਿਹਾ ਲੰਗਰ ਤਾਂ ਕਿਸੇ ਦਾ ਨਹੀਂ ਚੱਲਦਾ, ਮੈਂ ਤੁਹਾਨੂੰ ਰਸਦ ਲੈ ਦਿੰਦਾ। ਨਾਮਦੇਵ ਨੇ ਉਹਨਾਂ ਨੂੰ ਰਸਦ ਲੈ ਦਿੱਤੀ। ਆਪ ਰਸ ਦੇ ਕੇ ਉਹਨਾਂ ਨੂੰ ਕਿਸੇ ਪ੍ਰਭੂ ਦੇ ਧਿਆਨ ਵਿੱਚ ਇਕਾਂਤ ਹੋ ਬਹਿੰਦੇ ਹਨ। ਵਾਹਿਗੁਰੂ ਅੰਤਰਜਾਮੀ ਦਾ ਭਜਨ ਜਿਨ ਜਿਨ ਨਾਮ 'ਤੇ ਆਇਆ ਤਿਨਕੇ ਕਾਜ ਸਰੇ। ਵਾਹਿਗੁਰੂ ਅੰਤਰਜਾਮੀ ਦੇ ਭਜਨ ਦੇ ਵਿੱਚ ਜਿੱਥੇ ਪਰਮਾਰਥਕ ਕੰਮ ਮੋਕਸ਼ ਰੂਪੀ ਕਾਰਜ ਸਿੱਧ ਕਰਨ ਦੀ ਤਾਕਤ ਹੈ, ਉੱਥੇ ਦੁਨੀਆਂ ਦੇ ਵਿਵਹਾਰ ਸਿੱਧ ਕਰਨ ਦੀ ਵੀ ਸ਼ਕਤੀ ਇਹਦੇ ਵਿੱਚ। ਜਿੰਨੀ ਨਾਮ ਜਪਿਆ ਤਿਨਕੇ ਕਾਜ ਸਰੇ, ਜਿੰਨੀ ਨਾਮ ਜਪੇ ਤਿਨਕੇ ਕਾਜ ਸਰੇ। ਸਿਮਰਨ ਕਾਰਜ ਪੂਰੇ, ਪ੍ਰਭੂ ਕੇ ਸਿਮਰਨ ਕਭੂ ਨਾ ਚੂਰੇ। ਸਵਯੰ ਇਸੀ ਤਰ੍ਹਾਂ ਨਾਮਦੇਵ ਇਕਾਂਤ ਪ੍ਰਭੂ ਦੇ ਧਿਆਨ ਮਗਨ ਹੋ ਬੈਠੇ। 20 ਰੁਪਏ ਜੋ ਸਾਮਾਨ ਖਰੀਦਣ ਵਾਸਤੇ ਛੱਪੀ ਦਾ ਉਸਦੇ ਨਾਨੇ ਨੇ ਦਿੱਤੇ ਸਨ, ਉਹ ਮਹਾਤਮਾ ਨੂੰ ਰਸਦ ਲੈ ਕੇ ਦੇ ਆਏ। ਵਾਹਿਗੁਰੂ ਅੰਤਰਜਾਮੀ ਦਾ ਸੁਭਾਵ ਪ੍ਰੇਮ ਦੇ ਵਸੀਭੂਤ ਹੋ ਜਾਣਾ ਹੈ, ਹਮੇਸ਼ਾ ਪ੍ਰੇਮਾ ਭਗਤੀ ਦੇ ਵਸ ਹੈ। ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਾਈਏ, ਨਾ ਤੂੰ ਆਵੇਂ ਵਸ ਧਰਤੀ ਥਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਦਾਨ। ਵਾਹਿਗੁਰੂ ਭਗਤਾਂ ਦੇ ਪ੍ਰੇਮਾ ਭਗਤੀ ਦੇ ਵਸੀਭੂਤ ਹੈ, ਇਹ ਵਾਹਿਗੁਰੂ ਦਾ ਸੁਭਾਵ ਹੈ।
ਰੱਬ ਵਸ ਭਗਤਾਂ ਨੇ ਕੀਤਾ, ਭਗਤ ਪ੍ਰੇਮ ਗੋਰੀਆਂ ਭਗਤਾਂ ਨੇ, ਭਗਤ ਪ੍ਰੇਮ ਗੋਰੀਆਂ ਭਗਵਾਨ ਭਗਵਾਨ ਭਗਵਾਨ
ਦੇ ਵਸੀਭੂਤ ਹੋਣਾ ਪਰਮੇਸ਼ਰ ਦਾ ਆਪਣਾ ਸੁਭਾਵ ਹੈ। ਸੋ ਇਸੇ ਤਰ੍ਹਾਂ ਨਾਮ ਦੇ ਪਰਮੇਸ਼ਰ ਦੇ ਧਿਆਨ ਮਗਰੋਂ ਬੈਠੇ ਵਾਹਿਗੁਰੂ ਸਰਵ ਸ਼ਕਤੀਮਾਨ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਹਨ, ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚਲ, ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹੇ ਬਾਰੰਬਾਰ ਗੁਰ ਹੇਤ ਹੈ। ਹਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ, ਤਾਂ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮ ਅਗਾਧ ਬੋ, ਨਮੋ 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 ਨੇਤ ਨੇਤ ਨੇਤ। ਕ੍ਰਿਸ਼ਨ ਜੀ ਅੱਜ ਧਿਆਨ ਮਗਨ ਬੈਠੇ, ਚੌਂਕੜਾ ਮਾਰਿਆ, ਨੇਤਰ ਮਿਟੇ ਹਨ, ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ। ਅਰਜਨ ਉਹਨਾਂ ਦਾ ਭਗਤ ਵੀ ਸੀ, ਸਹਾ ਵੀ ਸੀ, ਦਰਸ਼ਨ ਵਾਸਤੇ ਆਉਂਦਾ ਦੂਰੋਂ ਦੇਖ ਕੇ। ਇਹੋ ਜਿਹੇ ਸਮੇਂ ਸਿਆਣੇ ਪੁਰਸ਼ ਸਤਿਪੁਰਸ਼ਾਂ ਦੇ ਪਾਸ ਨਹੀਂ ਜਾਇਆ ਕਰਦੇ, ਜਿੰਨੀ ਦੇਰ ਤੱਕ ਸਮਾਧੀ ਤੋਂ ਉਥਾਨ ਨਾ ਹੋ ਜਾਣ। ਦੂਰੋਂ ਦੇਖ ਕੇ ਅਰਜਨ ਬੈਠ ਗਿਆ, ਬਈ ਸਮਾਧੀ ਤੋਂ ਉਥਾਨ ਹੋਣਗੇ ਤਦ ਮੈਂ ਜਾ ਕੇ ਨਮਸਕਾਰ ਕਰਾਂਗਾ। ਪਰ ਚਿੱਤ ਵਿੱਚ ਗਿੱਟੀਆਂ ਗਿਣੀ ਜਾਂਦਾ ਵੀ ਇਹ ਭਗਵਾਨ ਹੈ, ਇਹ ਸਮਾਧੀ ਵਿੱਚ ਬੈਠੇ ਕਿਸੇ ਦੇ ਧਿਆਨ ਮਗਨ ਦੀਂਦਾ ਹੈ, ਇਸਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ। ਭਲਾ ਭਗਤਾ ਭਗਵਾਨ ਦਾ ਧਿਆਨ ਧਰਨ ਆਪਣੀ ਕਲਿਆਣ ਵਾਸਤੇ, ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਮਗਨ ਹੋਣ ਦੀ ਕੀ ਲੋੜ। ਇਹੀਆਂ ਗਿੱਟੀਆਂ ਗਿਣੀ ਜਾਂਦਾ ਹੈ। ਖੈਰ ਉਸ ਤੋਂ ਕੁਛ ਦੇਰ ਬਾਅਦ ਕ੍ਰਿਸ਼ਨ ਜੀ ਨੇ ਨੇਤਰ ਖੋਲ੍ਹੇ, ਸਮਾਧੀ ਤੋਂ ਉਥਾਨ ਹੋਏ, ਜਾ ਕੇ ਅਰਜਨ ਨਮਸਕਾਰ ਕਰਦਾ ਹੈ ਔਰ ਨਾਲ ਦੀ ਨਾਲ ਇਹ ਸਵਾਲ ਕਰਦਾ, ਮਹਾਰਾਜ ਅਸੀਂ ਭਗਤ ਲੋਕ ਤਾਂ ਭਲਾ ਤੁਹਾਡਾ ਧਿਆਨ ਧਰੀਏ, ਤੁਸੀਂ ਭਗਵਾਨ ਹੋ ਆਪ, ਤੁਸੀਂ ਤੁਹਾਨੂੰ ਕਿਸੇ ਦੇ ਧਿਆਨ ਧਰਨ ਦੀ ਕੀ ਲੋੜ। ਪ੍ਰਤੀਤ ਹੁੰਦਾ ਹੈ ਤੁਸੀਂ ਕਿਸੇ ਦੇ ਧਿਆਨ ਮਗਨ ਬੈਠੇ ਸੋ। ਅੱਗੋਂ ਕ੍ਰਿਸ਼ਨ ਜੀ ਕਹਿੰਦੇ, ਅਰਜੁਨ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਹਾਂ, ਜਿਹੜੇ ਮੈਨੂੰ ਇੱਕ ਵਾਰ ਯਾਦ ਕਰਦੇ ਨੇ ਮੈਂ ਉਹਨਾਂ ਨੂੰ ਬਾਰ ਬਾਰ ਯਾਦ ਕਰਦਾ, ਇਹ ਮੇਰਾ ਬਿਰਧ ਹੈ, ਮੇਰਾ ਸੁਭਾਵ ਹੈ। ਗੁਰੂ ਸੱਤਵੇਂ ਪਾਤਸ਼ਾਹ ਰਾਏ ਸਾਹਿਬ ਮਹਾਰਾਜ ਕੀਰਤਪੁਰ ਜੋਤ ਜਗਾਉਂਦੇ ਹਨ, ਮਾਨਾ ਦੂਸਰਾ ਬੈਕੁੰਠ ਦੁਨੀਆਂ 'ਤੇ ਆਇਆ ਹੋਇਆ, ਬੇਅੰਤ ਰਿਸ਼ੀਆਂ ਵਰਗੇ ਸਿੱਖ ਹਜ਼ੂਰੀ ਵਿੱਚ ਰਹਿੰਦੇ ਹਨ, ਲੰਗਰ ਗੁਰੂ ਕਾ ਦਿਨ ਰਾਤ ਚੱਲਦਾ ਹੈ, ਸਰਵਣ ਕੀਰਤਨ ਸਿਮਰਨ ਭਗਤੀ ਯਾਦ ਹੋ ਰਹੀ ਹੈ। ਇਸੇ ਤਰ੍ਹਾਂ ਇੱਕ ਸਿੱਖ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਹੈ, ਗੁਰੂ ਜੀ ਨੇ ਉਸਦੇ ਸਿਰ 'ਤੇ ਕਿਰਪਾ ਰੂਪੀ ਹੱਥ ਰੱਖਿਆ, ਹੁਕਮ ਕੀਤਾ ਜਾਓ ਕਾਬਲ ਵਿੱਚ ਜਾ ਕੇ ਗੁਰੂ ਨਾਨਕ ਦੀ ਸਿੱਖੀ ਸੌਖਾ ਮਾਰਗ ਪ੍ਰਚਾਰੋ, ਜਿਸਦੇ ਸੌਖੇ ਅਸੂਲ ਗੁਰਮੁਖ ਨਾਮ ਦਾ ਨਿਸ਼ਦਾਨ, ਦੁਨੀਆਂ ਇਸ ਤੋਂ ਲਾਭ ਉਠਾ ਕੇ ਆਪਣਾ ਜਨਮ ਸਫਲਾ ਕਰੇ, ਮਾਨੁਕ ਤਨ ਨੂੰ ਸਫਲਾ ਕਰਨ। ਹੁਕਮ ਪਾ ਕੇ ਕਾਬਲ ਚਲਾ ਜਾਂਦਾ, ਗੁਰੂ ਦੀ ਕਿਰਪਾ ਸੀ, ਬਖਸ਼ਿਸ਼ ਸੀ, ਉੱਥੇ ਗੁਰਦੁਆਰਾ ਬਣਾਇਆ, ਦੋ ਵੇਲੇ ਕੀਰਤਨ ਕਥਾ ਹੁੰਦਾ ਹੈ, ਗੁਰੂ ਕਾ ਲੰਗਰ ਚੱਲਦਾ ਹੈ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ, ਬਿਆਨ ਜੀਵਾਂ ਦਾ ਫਲਾ ਹੋ ਰਹੇ। ਪਰ ਆਪ ਜੋ ਕੁਛ ਸਿੱਖ ਦਾ ਕਰਤੱਵ ਹੈ, ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਨੇ ਉੱਠ ਕੇ ਸੌਚ ਇਸ਼ਨਾ ਕਰਕੇ ਸਿਮਰਨ ਧਿਆਨ ਵਿੱਚ ਜੁੜਦੇ, ਚੌਂਕੀ ਵਿਛਾ ਕੇ ਉਸ 'ਤੇ ਆਸਣ ਵਿਛਾ ਲੈਂਦੇ, ਚੌਂਕੜਾ ਮਾਰ ਕੇ ਨੇਤਰ ਮੀਟ ਕੇ ਗੁਰੂ ਸਰੂਪ ਦਾ ਧਿਆਨ ਔਰ ਗੁਰਮੰਤਰ ਦਾ ਸਿਮਰਨ ਅਭਿਆਸ ਕਰਦੇ। ਸਭ ਧਿਆਨਾਂ ਦਾ ਮੂਲ ਗੁਰਮੂਰਤੀ ਹੈ, ਗੁਰੂ ਸਰੂਪ ਦਾ ਧਿਆਨ ਹੈ। ਸਭ ਮੰਤਰਾਂ ਦਾ ਮੂਲ ਗੁਰਮੰਤਰ ਹੈ। ਸਿਉਂ ਕਰਕੇ ਆਪ ਚੌਂਕੜਾ ਮਾਰ ਕੇ ਨੇਤਰ ਮੀਟ ਕੇ ਦਿਨ ਚੜ੍ਹੇ ਤੱਕ ਗੁਰੂ ਚਰਨਾਂ ਦਾ ਧਿਆਨ ਔਰ ਨਾਮ ਦਾ ਸਿਮਰਨ ਕਰਦੇ, ਇਹਦੇ ਵਿੱਚ ਬਿਰਤੀ ਟਿਕਾ ਕੇ ਆਪਣਾ ਭਜਨ ਆਨੰਦ ਲੈਂਦੇ। ਉਸ ਤੋਂ ਬਾਅਦ ਦਿਨ ਚੜ੍ਹੇ ਨਿੱਤ ਦੀ ਬਾਣੀ ਦਾ ਪਾਠ ਔਰ ਜਿਤਨੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੂੰ ਅੱਛੀ ਤਰ੍ਹਾਂ ਨਿਭਾਉਂਦੇ। ਜਿਉਂ ਸਮਾਂ ਗੁਜ਼ਰਦਾ ਚਲਾ ਗਿਆ, ਧਿਆਨ ਧਰਦੇ ਧਰਦੇ ਚਿੱਤ ਬਿਰਤੀ ਸਾਧ ਸਿੰਘ ਇੱਕ ਇਹੋ ਜਿਹੀ ਦਰਵੀਭੂਤ ਚੀਜ਼ ਹੈ, ਪ੍ਰੇਮ ਦੇ ਨਾਲ ਜਿਸ ਵਸਤੂ ਦਾ ਨਿੱਤਾ ਪ੍ਰਤੀ ਧਿਆਨ ਧਰਦੀ ਹੈ ਉਹਦਾ ਰੂਪ ਹੀ ਬਣਦੀ ਚਲੀ ਜਾਂਦੀ, ਆਖਰੀ ਉਹਦਾ ਰੂਪ ਹੀ ਬਣ ਜਾਣਾ ਹੋਇਆ। ਕਿਆ ਤਾਂ ਇੱਕ ਦਿਨ ਧਿਆਨ ਧਰਦਾ ਧਰਦਾ ਆਪਣੇ ਤੇਜ ਦਾ ਰੂਪ ਬਣਨਾ, ਕਿਆ ਤਾਂ ਸਿੱਖ ਧਿਆਨ ਗੁਰੂ ਸਰੂਪ ਯਾਨੀ ਖਿਆਲ ਔਰ ਤੇ ਗੁਰੂ। ਇਸੀ ਤਾਂ ਭਾਈ ਗੋਂਦਾ ਨਿੱਤਾ ਪ੍ਰਤੀ ਗੁਰੂ ਚਰਨਾਂ ਦਾ ਧਿਆਨ ਧਰਦਾ ਹੈ ਔਰ ਨਾਮ ਦਾ ਸਿਮਰਨ ਕਰਦਾ। ਬਿਰਤੀ ਟਿਕਦੀ ਟਿਕਦੀ ਜ਼ਿਆਦਾ ਸ਼ੁੱਧ ਔਰ ਸੂਖਮ ਹੁੰਦੀ ਚਲੀ ਜਾਂਦੀ ਹੈ, ਪਹਿਲੇ ਸਾਧ ਵਿਕਲਪ ਸਮਾਧੀ ਹੁੰਦੀ ਹੈ, ਤਿਆਤਾ ਧਿਆਨ 'ਤੇ ਇਹ ਤ੍ਰਿਪਟੀ ਭਾਸਦੀ ਰਹਿੰਦੀ। ਮਨ ਦੇ ਸਾਧ ਹਜ਼ਾਰਾਂ ਟੁਕੜੇ ਹੋਏ ਹੋਏ ਹਨ, ਸੋ ਉਹਨੂੰ ਹੌਲੀ ਹੌਲੀ ਯੁਕਤੀ ਨਾਲ ਇਕੱਠਾ ਕਰਨਾ ਹੈ, ਇੱਕ ਬਣਾਉਣਾ, ਪ੍ਰਭੂ ਦੇ ਵਿੱਚ ਲਿਵਲੀਨ ਕਰਨਾ ਹੈ। ਸੋ ਤਿਆਤਾ ਧਿਆਨ 'ਤੇ ਤਿੰਨ ਹਿੱਸਿਆਂ ਵਿੱਚ ਲੈ ਕੇ ਹੌਲੀ ਹੌਲੀ ਤਿਉਂ ਦਾ ਵੀ ਇੱਕ ਕਰ ਦੇਣਾ ਹੈ। ਇਸ ਤਰੀਕੇ ਸਿਰ ਰੋਜ਼ਾਨਾ ਉਸਦਾ ਅਭਿਆਸ ਹੈ। ਅੱਜ ਗਰਮੀ ਦਾ ਮੌਸਮ ਹੈ, ਭਾਈ ਗੋਂਦੇ ਨੇ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਚੌਂਕੀ ਵਿਹੜੇ ਵਿੱਚ ਵਿਛਾਏ, ਉਸਦੇ ਉੱਪਰ ਆਸਣ ਵਿਛਾਇਆ, ਚੌਂਕੜਾ ਮਾਰ ਕੇ ਬੈਠ ਜਾਂਦਾ ਹੈ, ਨੇਤਰ ਮੀਟਦਾ, ਬਾਹਰੋਂ ਬੀਤੇ ਸੰਕੋਚ ਕੇ ਅੰਦਰ ਸੁਰਤੀ ਨਾਲ ਗੁਰੂ ਚਰਨਾਂ ਨੂੰ ਜਿੱਥਾ ਮਾਰ ਅਤੇ ਸਿਮਰਨ ਸ਼ੁਰੂ ਕਰ ਦਿੰਦਾ। ਅੱਜ ਇਤਨੀ ਬਿਰਤੀ ਟਿਕੀ, ਇਤਨਾ ਗਹਿਰਾ ਧਿਆਨ ਲੱਗਿਆ, ਧਿਆਤਾ ਧਿਆਨ 'ਤੇ ਤ੍ਰਿਪਤੀ ਲੀਨ ਹੋ ਗਈ। ਯਾਨੀ ਧਿਆਨ ਧਿਆਤਾ ਧਿਆਨ ਧਰਦਾ ਧਰਦਾ ਆਪਾ ਗਵਾ ਕੇ ਧੇ ਦੇ ਵਿੱਚ ਲੀਨ ਹੋ ਜਾਂਦਾ, ਗੁਰੂ ਸਰੂਪ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ ਬਿਰਤੀ। ਜਿੱਥੇ ਇਹੋ ਜਿਹੀ ਅਵਸਥਾ ਹੈ ਉੱਥੇ ਦੇਸ਼ ਕਾਲ ਵਸਤੂ ਵਾਸੀ ਭੁੱਲਣਾ ਹੋਇਆ, ਨਾ ਇਹ ਪਤਾ ਰਹਿੰਦਾ ਕਿੱਥੇ ਬੈਠਿਆ ਹੈ, ਨਾ ਇਹ ਪਤਾ ਰਹਿੰਦਾ ਕਿਤਨਾ ਸਮਾਂ ਗੁਜ਼ਰ ਗਿਆ, ਨਾ ਨੇੜੇ ਤੇੜੇ ਦੀਆਂ ਵਸਤਾਂ ਦਾ ਪਤਾ ਰਹਿੰਦੇ, ਉਹ ਸਰੀਰ ਦੀ ਬੇਖਬਰੀ ਅਤੇ ਹੋਰ ਕੀ ਚੀਜ਼ ਪਾਸੇ ਉੱਥੇ ਉਹ ਕੈਸਾ ਆਨੰਦ ਦੀ ਅਵਸਥਾ ਹੋਇਆ ਕਰਦੀ ਜੇ ਕਿਸੇ ਨੂੰ ਕੋਈ ਥੋੜ੍ਹਾ ਬਹੁਤ ਇਹੋ ਜਿਹਾ ਸਮਾਂ ਰੰਗ ਦਿਖਾਵੇਗੀ ਤਾਂ। ਸਹੀਓ ਸਾਧ ਸਿੰਘ ਅੱਜ ਇਤਨਾ ਗਹਿਰਾ ਧਿਆਨ ਲੱਗਿਆ ਭਾਈ ਗੋਂਦੇ ਦਾ, ਸਾਧ ਵਿਕਲਪ ਤੋਂ ਨਿਰਵਿਕਲਪ ਸਮਾਧ ਬਣ ਜਾਂਦੀ, ਸਰੀਰ ਦੀ ਬੇਖਬਰੀ ਹੋ ਗਈ, ਅੱਗੇ ਦਿਨ ਚੜ੍ਹੇ ਉੱਠ ਖੜਦਾ ਸੀ ਲੇਕਿਨ ਅੱਜ ਸਰੀਰ ਦੀ ਖਬਰ ਕੋਈ ਨਹੀਂ, ਉਸ ਸਮਾਧੀ ਵਿੱਚ ਲੀਨ ਹੈ। ਦੁਪਹਿਰ ਦਿਨ ਚੜ੍ਹ ਗਿਆ ਕੋਈ ਖਬਰ ਨਹੀਂ, ਉੱਪਰ ਦੀ ਧੁੱਪ ਲੰਘੀ ਜਾਂਦੀ ਹੈ, ਦੁਪਹਿਰ ਹੋ ਗਈ ਕੋਈ ਖਬਰ ਨਹੀਂ, ਉੱਪਰ ਦੀ ਧੁੱਪ ਧੁੱਪ ਗਰਮੀ ਉੱਥੇ ਕੀ ਸਰਦੀ ਗਰਮੀ ਪਾਸਦੀ ਨਹੀਂ ਉਸ ਅਵਸਥਾ ਦੇ ਵਿੱਚ, ਉੱਥੇ ਜਿੱਥੇ ਦੁਨੀਆਂ ਹੀ ਨਹੀਂ ਸਰੀਰ ਹੀ ਨਹੀਂ ਉੱਥੇ ਇਹ ਚੀਜ਼ਾਂ ਕਿੱਥੇ ਪਾਸਣ। ਸਿਉਂ ਕਰਕੇ ਤੀਸਰਾ ਪੈਰ ਹੋ ਗਿਆ, ਪਰ ਸਾਸ ਇਹੋ ਜਿਹੇ ਧਿਆਨ ਦੀ ਸ਼ਕਤੀ ਕਿੰਨੀ ਹੈ, ਪਰਮੇਸ਼ਰ ਕਹਿੰਦੇ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਹਾਂ, ਜਿਹੜੇ ਮੇਰਾ ਸਿਮਰਨ ਕਰਦੇ ਨੇ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ ਹਾਂ, ਇਹ ਮੇਰਾ ਬਿਰਧ ਹੈ ਸੁਭਾਅ। ਇੱਧਰ ਗੁਰੂ ਸੱਤਵੇਂ ਪਾਤਸ਼ਾਹ, ਕਿਉਂਕਿ ਹਜ਼ੂਰ ਦੇ ਚਰਨਾਂ ਦਾ ਧਿਆਨ ਧਰਿਆ ਸੀ ਕੀਰਤਪੁਰ ਸਾਹਿਬ ਦੇ ਵਿੱਚ, ਅੰਮ੍ਰਿਤ ਵੇਲੇ ਸ੍ਰੀ ਅਫਸਰ ਦੀ ਵਾਰ ਦੇ ਕੀਰਤਨ ਵਿੱਚ ਆਪਣੇ ਆਰੂ ਨੇਤਰ ਮੀਟ ਕੇ ਉਸੇ ਤਰ੍ਹਾਂ ਅੰਤਰਮੁਖ ਹੋ ਜਾਂਦੇ ਹਨ। ਤੋ ਅੱਗੇ ਰੋਜ਼ ਸੇਵਾਦਾਰ कहत भगत बस केशव अज हूं बल्के द्वार खरे। उधर भाई गोंदा गुरु चरणा दे ध्यान विच महर है, इधर गुरु सतवें पातशाह महाराज उसी तरह समाधिष्ट बैठे हुए हैं। उस और सिख संगत चलिया गई हैं, कुछ प्रेमी जानन वास्ते देखिए किस प्रेमी दे प्रेम दे वसीभूत हुए बैठे हुए हैं। देखते रहे, चेहरे वाल तक दे रहे, एक क्रॉस बैठे रंजक मात्र शरीर नहीं। दोपहर दिन चढ़ गया, दोपहर हो गई, लंगरी सिख ने अर्ज की थी लंगर वास्ते, लेकिन चुप उसी तरह बैठे। तीसरा पैर हुआ फिर समाधि टूटी, हुक्म है चलो देर हो गई लंगर वास्ते। सिखा अर्ज की गरीब नाज हजूर का की चोज की कौतक, कह लगे भाई जिनी देर तक सिख ने चरण नहीं छे मैं किमें उठ सकता, कितने सारी गल दसी। काबल दे विच भाई गाँवते ने सुरती नाल चरणा नूं जपका मारिया हो। सासंग इउं परमेश्वर कहिंदा है मेरे प्यारे मैनू प्रेम दीआं जंजीरां विच जकड़ लैंदे। होती मरदान बाबा करम सिंह गाइड पलटन विच नौकर, रात नूं रोज़ बाहर जाके भजन करदे हन, समाज विच स्थित हुंदे हन। सूबेदार शिकायत करदे, उहनां दिनां विच वड्डे अफसर अंग्रेज़ हुंदे सन, सूबेदार शिकायत करता है भी रोज़ बाहर चलिया जाता करम सिंह। एक दिन देखने वास्ते भी मैनू अखी दिखा, वैसे नहीं मैं मना, चले गए जाके जिथे बैठे सन टार्च नाल दिखाया, वो देखो बैठ आप ध्यान मगन सन। उन्होंने इन्होंने गलों का ना खड़का ना कुछ सुने, वापस आके जो जिथे पहरा सी उत्थे आग दिखाया, उत्थे आपने उसी तरह फरजंटी साहब की दवाई सलामी दवाई। बहुत अच्छा बोलिया, हैरान हो गया, एक ही गल उत्थे भी बैठा सी इत्थे भी है, फिर उत्थे जाके देखा उत्थे फिर बैठे, हैरान हो गया। परमेश्वर प्रेमा भक्ति दे वसीभूत है। खैर सवेरे पता लगा भी मेरी जगह मेरा परमेश्वर पहरा दे गया। आप जी ने जाके कहा भी मेरा ना कट दो, कह लगे ना नहीं कटांगे, उदास ना हो जल्दी तुहानू सूबेदारी दे देंगे। कह लगे सूबेदारी दुनिया की नहीं चंगी लगती, बेहतर है मेरा ना कट दो। मैं बेफिक्री के नाल उसके ध्यान मैं रहाँगा, हूँ मैंने थोड़ा बहुत संकल्प रहा जाके ड्यूटी पर पहुँचना। अंग्रेज़ कहता, अंग्रेज से अफसर करनैल कहें ना नहीं मैं कटाँगा, ऐसे अच्छे आदमी तो मैं ना किमें कट दें। अखीर कह लगे चंगा मेरा ना देखो जरा रजिस्टर खोल के, सासंग उनका ना ही नहीं निकल गया। उस तो बाद जाके फिर मतदान बड़ी देर तक तप की, कोई नाम उन्होंने ना नहीं भुलिया होया। आओ परमेश्वर का स्वभाव प्रेम के वसीभूत हो जाना है। इधर भाई गोंदे ने तीसरे पैर तक गुरु चरणा का ध्यान रखिया, तो इधर वो प्रेम के वसीभूत होकर कीरतपुर साहब गुरु सतवें पातशाह बैठे रहे। इधर नामदेव की बाबत नामदेव प्रभु चरणा का ध्यान करके एकांत हो बैठा। 20 रुपए जोड़े सामान खरीदने वास्ते वो नाने ने दिते सन, और साधुआ भोजन छकाता है। तो परमेश्वर ने सोचा मेरा भक्त मेरे प्यारियों के वास्ते भोजन के वास्ते रुपए दे गया, वह कम मैं क्यों ना करा। मेरा सुभाव है हुण परमेश्वर सर्वशक्तिमान है, झट ही एक बेटी का रूप धारिया, तो जिन्ना सामान उस वाले वगैरह लैके आने वह भी लै आते। उड़ीक ऋषि नामदेव का नाना झट आके उत्थे कह लगे दसो बाबा जी कितने तैयार करा छपरी, मैनू नामदेव ने भेजे ऐ साडा थां है छपरी, जिहड़ा करोड़ा ब्रह्मंडा नूं हरन फरन जा का नेत्र हो, जिसका मंत्र ना जाने होर करोड़ा ब्रह्मंडा नूं एक अख दे चमके मात्र रच लैंदा, फिर जो तो चाहुंदा फिर लै कर दिंदा, उसनूं छपरी बनाउणी सी छिन मात्र दे ओला जाकर छपरी बना के अलोप हो जांदे हन। तो छपरी बड़ी आश्चर्य बनी, सब लोग हैरान हन जिहड़ी चीज़ परमेश्वर दे अपने हथों बने कैसी अच्छी होवेगी। उस छपरी की अश्चरताई देख के नामदेव की गुआढ़ ने इं पुछया, पाड़ पड़ोसन पूछ लेना मां का पहचान छपाई हो, तो पै दुगनी मजूरी देहो मौको बेडी दो बताइयो नाम दे छपरी किस कारीगर ने बन मैनू दस इतो दुगनी मजूरी देव जेकर मेरे वास्ते यह जी छपरी बन जाए तो इं पुछया
पड़ पड़ोसन पूछ ले नामा का पहचान छुपाई हो पड़ पड़ोसन पूछ ले नामा का पहचान छुपाई हो
मेरे वास्ते छपरी तैयार कर जाए तो जवाब नामदेव जी कहने री बाई बेडी दे जाई देख बेटी रे समाई माता वो बेडी जिसने मेरी छपरी बनी है दुनियावी बंदा ने आत्म नैन खोल के देख सारे परिपूर्ण हो रहे चौदह चौदह लोग मझार रोम रोमे वसे सारे परिपूर्ण हो रहे लेकिन वह पैसे टकैनी मजदूरी नहीं चाहता वो तो प्रेमा भगती दे वसीपूत है प्रेमा भगती की मजदूरी मंगता है यूं कहते मंगता है बेडी प्रेम की मजदूरी मंगता है बेडी प्रेम की मजदूरी छुपावे हो लोग कुटुंब सुकून ते तोरे तब आपन बेडी आवे हो नामदेव जी कहने माता ओ बेडी जिसने मेरी छपरी बनी ओ सृष्टि का करता हरता तरता है ओ प्रेमा भक्ति दे वसीपूत है
ਉਸਨੂੰ ਪ੍ਰੇਮ ਨਾਲ ਉਸਦਾ ਸਿਮਰਨ ਕਰੋ, ਪ੍ਰੇਮ ਨਾਲ ਉਸਦਾ ਕੀਰਤਨ ਕਰੋ, ਪ੍ਰੇਮ ਨਾਲ ਉਸਦਾ ਭਜਨ ਕਰੋ। ਇਹ ਮਜ਼ਦੂਰੀ ਮੰਗਦਾ ਹੈ, ਦੁਨਿਆਵੀ ਟਕੇ ਪੈਸਿਆਂ ਦਾ ਭੁੱਖਾ ਨਹੀਂ ਹੈ। ਸੋ ਜਿਹੜਾ ਪ੍ਰੇਮ ਨਾਲ ਉਸਦਾ ਭਜਨ ਕਰਦਾ ਹੈ, ਉਸਦੇ ਵਸੀਭੂਤ ਹੋ ਜਾਣਾ, ਉਹਦੇ ਵਸ ਹੋ ਜਾਣਾ ਉਹਦਾ ਸੁਭਾਵ ਹੈ, ਉਸਦਾ ਬਿਰਤ ਹੈ। ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ, ਸੁੱਖ ਹੋਏ ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਆਪਣੇ ਸੁਭਾਵਾਂ ਨੂੰ ਸੁਧਾਰ ਕੇ ਭਜਨ ਕਰਕੇ ਉਸਦੇ ਵਿੱਚ ਲਿਵਲੀਨ ਹੋ ਜਾਵੇ। ਜਿਹੜਾ ਵਾਹਿਗੁਰੂ ਕਹਿੰਦਾ ਜਿਹੜਾ ਉਹ ਮੇਰਾ ਬਣ ਜਾਏ, ਸਭ ਕੁਛ ਉਹਦਾ ਹੋ ਜਾਂਦਾ, ਕਿਉਂਕਿ ਸਭ ਕੁਛ ਵਾਹਿਗੁਰੂ ਦਾ। ਜਿਹੜੀ ਪਿਤਾ ਦੀ ਪ੍ਰੋਪਰਟੀ ਹੁੰਦੀ ਹੈ ਉਹੀ ਪੁੱਤਰ ਦੀ ਹੋ ਜਾਇਆ ਕਰਦੀ ਹੈ। ਇਸ ਤਰੀਕੇ ਸਿਰ ਪਰਮੇਸ਼ੁਰ ਕਹਿੰਦਾ ਪ੍ਰੇਮ ਦੇ ਵਸੀਭੂਤ ਹੋਣਾ ਮੇਰਾ ਸੁਭਾਵ ਹੈ। ਪ੍ਰੇਮੀ ਮੈਨੂੰ ਪ੍ਰੇਮ ਦੀਆਂ ਜ਼ੰਜੀਰਾਂ ਵਿੱਚ ਜਕੜ ਲੈਂਦੇ ਹਨ। ਉਹ ਪ੍ਰੇਮ ਦੇ ਨਾਲ ਉਸਦਾ ਭਜਨ ਕਰੋ, ਸਿਮਰਨ ਕਰੋ, ਔਰ ਪ੍ਰੇਮ ਦੇ ਨਾਲ ਕੀਰਤਨ ਕਰੋ। ਸਾਧ ਸਿੰਘ ਜੀ ਪ੍ਰੇਮ ਦਾ ਸਵਾਲ ਦੇਖੀ, ਤੱਕੜੀ ਦੇ ਦੋ ਪਲੜੇ ਹਨ। ਦੁਨੀਆਂ ਦੇ ਵਿੱਚ ਹੋਰ ਵਸਤਾਂ ਦਾ ਕਿੰਨਾ ਪ੍ਰੇਮ ਹੈ, ਕਿੰਨਾ ਪਿਆਰ ਹੈ। ਦੁਨੀਆਂ ਦੇ ਧਨ ਦੌਲਤ, ਜ਼ਮੀਨ ਜਾਇਦਾਦ, ਮਕਾਨ, ਮਾੜੀਆਂ, ਪੁੱਤਰ, ਧੀਆਂ, ਇੱਜ਼ਤ ਆਦਿ, ਇੰਨੀਆਂ ਚੀਜ਼ਾਂ ਦਾ ਕਿਤਨਾ ਪ੍ਰੇਮ ਹੈ ਇਨਸਾਨ ਦੇ ਚਿੱਤ ਵਿੱਚ। ਅਤੇ ਇਹ ਤਾਂ ਪਲੜਾ ਭਰਿਆ ਪਿਆ। ਦੂਜੇ ਪਲੜੇ ਵਿੱਚ ਨਾਮ ਮਾਤਰ ਹੋਵੇ, ਜਿਹੜਾ ਪਲੜਾ ਭਾਰਾ ਹੈ ਉਹੀ ਦੱਬ ਕੇ ਲਿਜਾਏਗਾ। ਇਹ ਸਵਾਲ ਪੈਦਾ ਕਰਦੇ ਨੇ, ਕਈ ਪ੍ਰੇਮੀ ਮਨ ਨਹੀਂ ਟਿਕਦਾ, ਮਨ ਸ਼ਾਂਤ ਨਹੀਂ ਹੁੰਦਾ, ਮਨ ਇਕਾਗਰ ਨਹੀਂ ਹੁੰਦਾ। ਸਾਧ ਸਿੰਘ ਪ੍ਰੇਮ ਦੀ ਅਵਸਥਾ ਦਾ ਵਿਚਾਰ ਕਰ ਲਿਆ ਕਰੋ, ਦੁਨੀਆਂ ਦੀਆਂ ਚੀਜ਼ਾਂ ਨਾਲੋਂ ਕਿੰਨਾ ਕੁ ਜ਼ਿਆਦਾ ਪ੍ਰੇਮ ਹੈ ਪਰਮਾਤਮਾ ਦਾ ਸਾਡੇ ਚਿੱਤ ਵਿੱਚ। ਨਾਮ ਜਪਣ ਦਾ ਔਰ ਉਸਦਾ ਭਜਨ ਕਰਨ ਦਾ, ਕੀਰਤਨ ਦਾ, ਤਾਂ ਤੇ ਜਿੰਨਾ ਜ਼ਿਆਦਾ ਪ੍ਰੇਮ ਹੋਵੇਗਾ ਉਹਨਾਂ ਮਨ ਨੇ ਜ਼ਿਆਦਾ ਟਿਕਣਾ ਹੈ। ਤਾਂ ਤੇ ਪਰਮੇਸ਼ੁਰ ਕਹਿੰਦਾ ਜਿਨ੍ਹਾਂ ਨੇ 100% ਪ੍ਰੇਮ ਮੇਰੇ ਨਾਲ ਲਗਾ ਦਿੱਤਾ, ਮੈਂ ਉਹਨਾਂ ਦਾ ਬਣ ਜਾਂਦਾ, ਮੇਰੀ ਵਿਭੂਤੀ ਸਾਰੀ ਉਹਨਾਂ ਦੀ ਬਣ ਜਾਂਦੀ ਹੈ। ਤਾਂ ਤੇ ਧਰੂ ਦੀ ਮਾਤਾ ਧਰੂ ਨੂੰ ਕਹਿੰਦੀ ਹੈ ਬੇਟਾ, ਵਾਹਿਗੁਰੂ ਦੀ ਭਗਤੀ ਕੀਤਿਆਂ ਸਭ ਕੁਛ ਹੀ ਮਿਲਦਾ ਹੈ, ਇਸ ਤੋਂ ਵੱਧ ਕੇ ਵੱਡਾ ਉਪਾਅ ਹੋਰ ਕੋਈ ਨਹੀਂ ਪੁੱਠੀਆਂ ਨੂੰ ਸਿੱਧੀਆਂ ਕਰਨ ਦਾ। ਤਾਂ ਤੇ ਵਾਹਿਗੁਰੂ ਦਾ ਭਜਨ ਰਸਾਇਣ ਰੂਪ ਹੈ, ਇਸ ਵਾਸਤੇ ਭਜਨ ਕਰ। ਇਉਂ ਧਰੂ ਨੂੰ ਸ਼ੌਕ ਲੱਗਿਆ। ਹੁਣ ਗੁਰੂ ਸਤੋਤਰ ਵਿੱਚ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ
धन है धन है धन है गुरु श्री हरि कृष्ण जी धन है धन है धन है गुरु तेग बहादुर धन Thank you.